अकाल मूरत अजूनी सैभ गुरप्रसाद जग हाद सच जुगाद सच है भी सच नानक होसी भी सच एक अदती गुरु नानक देवा ओ अंकार गुर अंगद अखेगा सतनाम गुर अमर प्यारे करता रामदास गुरबारे पुरख श्री अर्जुन सुखदानी निरपाव हर गोबिंद गुण खाने निर्वैर गुरु है श्री हर राय अकाल मूर्त हर कृष्ण त्यारे अजूनी तेग बहादुर राय सैभं गुर दशमेश सहाय गुर प्रसाद ग्रंथ गुर ज्ञाना वाहे गुरु बंदन भगवान तुम्हारी महिमा अपरि अपारा जा कह लहो न किन्हो पारा देव देव राजन के राजा दीन दयाल गरीब नवाज कहां बुद्ध प्रभ तुच्छ हमारी वरण सके महिमा जो तिहारी हम ना सगत कर सिहत तुम्हारी आप ले हो तुम कथा सुधारी सो कहो टल गुरु सेवी है अहनिस सहज सुभाय दर्शन परसे गुरु कै जन्म मरण दुख जाए दर्शन परसे गुरु कै जन्म मरण दुख जाए।
सतनाम श्री वाहिगुरु साहिब जी। एक ओंकार सतगुर प्रसाद राग सूही बाणी शेख प्रीत जी की तप तप लोहे लोहे हाथ मरोर बावर होई सो सहलोर तैसा मन मह किया रोस मुझ अवगुण सह नाही दोस तै साहिब की मैं सार न जानी जोवन कोए पाचे पछतानी एक ओंकार सतगुर प्रसाद राग सूही बाणी शेख प्रीत प्रीत जी की तप तप लोहे लोहे हाथ मरोर
वाहिगुरु जी का खालसा वाहिगुरु जी की फतेह। परम सत्कार योग गुरु स्वरूप गुरु खालसा सत्संग जीओ आप सरबत संगतां ने सतगुरु जी दे पावन दरबार विच पहुंच करके जो दसो पातशाहियों की आत्मिक जोत श्री गुरु ग्रंथ साहिब जी महाराज चवर छत्र तख्त दे मालक गरीब नवाज सतगुरु दे दीदार कीते हन उस उपरंत तन सो थान बसंत तन जह जपिए नाम कथा कीर्तन हर अत कना सुख सहज बसरा। इस महाभाग दे अनुसार कथा भी होई कीर्तन भी होया और सहज पद का आनंद लैण वास्ते सतगुरु सचे पातशाह दी महान बख्शिश होई उस अस्थान ते बैठे हो साध संगत अस्थान जगमग नूर है लख लख शशियर पान किरण थरूर है। सतगुरु सचे पातशाह दी अपार बख्शिश होई है आए मिल गुर सिख आए मिल तू मेरे गुरु के प्यारे पर उपकार तुहाडा पाई प्रबंधक सजना दा ऐसियों गुरमुख रूहां दा मिलाप करा दिता है। दास भी अपने आप नूं धनता योग समझदा है ये घड़ियां सफरियां हन। सिंह साहिब भाई हरदीप सिंह जी ਹਜ਼ੂਰ ਸਾਹਿਬ ਜਿਨ੍ਹਾਂ ਦੀ ਕਥਾ ਦੇ ਚਿੰਨ੍ਹ ਛੱਡੇ ਹੋਏ ਸਦੀਵ ਕਾਲ ਦੇ ਵਿੱਚ ਰਹਿਣਗੇ, ਜੋ ਪਿਆਰ ਸਤਿਕਾਰ ਗੁਰੂ ਕੀ ਪਾਵਨ ਕਥਾ ਦਾ ਸਹਿਜਤਾ ਦੇ ਨਾਲ ਵੰਡਦੇ ਰਹੇ। ਅੰਮ੍ਰਿਤ ਝਿਮ ਝਿਮ ਵਰਸੈ ਅੰਮ੍ਰਿਤ ਧਾਰਾ, ਇਹਨਾਂ ਦੀ ਰਸਨਾ ਤੋਂ ਬੇਅੰਤ ਗੁਰਸਿੱਖਾਂ ਨੇ ਸਤਿਗੁਰੂ ਦੇ ਪਾਵਨ ਤਖਤ ਤੇ ਕਥਾ ਦਾ ਰਸਤਾ ਜੀ ਮਾਣਿਆ। ਅੱਜ ਦੇਸ਼ਾਂ ਪ੍ਰਦੇਸ਼ਾਂ ਦੇ ਅੰਦਰ ਵਿਚਰ ਕਰਕੇ ਪਿੰਡਰਾਂ ਵਾਲੀ ਟਕਸਾਲ ਦੇ ਸਾਧ ਸੰਗੀ ਵਿਦਿਆਰਥੀ ਹਨ, ਸਿੰਘ ਸਾਹਿਬ, ਔਰ ਬੜੀ ਰਸ ਪਿੰਨੀ ਮਿੱਠੀ ਜ਼ਬਾਨ ਦੇ ਨਾਲ, ਕਿਉਂਕਿ ਕਰਨੀ ਵਾਲੇ ਗੁਰਸਿੱਖਾਂ ਦੀਆਂ ਰਸਨਾ ਮਿੱਠੀਆਂ ਹੁੰਦੀਆਂ ਹਨ, ਜਿਉਂ ਬੋਧਨ ਤੇ ਵੇਸੁਹਾ। ਉਸ ਤੋਂ ਉਪਰੰਤ ਸਿੱਖ ਜਗਤ ਦੇ ਅੰਦਰ ਜਿਨ੍ਹਾਂ ਮਹਾਂਪੁਰਸ਼ਾਂ ਦਾ ਸਦਾ ਵਾਸਤੇ ਸਾਧ ਸਿੰਘ ਜੀ ਐਸਾ ਸਥਾਨ ਹੈ ਜੋ ਹੋਰ ਕੋਈ ਮਹਾਂਪੁਰਸ਼ ਮਿਲ ਨਹੀਂ ਸਕਿਆ। ਸੰਤ ਬਾਬਾ ਅਤਰ ਸਿੰਘ ਜੀ ਮਹਾਂਪੁਰਸ਼, ਅਵਤਾਰੀ ਮਹਾਂਪੁਰਸ਼ ਸਾਧ ਸਿੰਘ ਜੀ, ਉਹਨਾਂ ਦੀ ਸੰਪਰਦਾ ਦੇ ਗੁਰਮੁਖ ਪਿਆਰੇ ਬਾਬਾ ਮਿੱਠਾ ਸਿੰਘ ਜੀ ਮਹਾਂਪੁਰਸ਼, ਬਾਬਾ ਜੰਗ ਸਿੰਘ ਜੀ ਮਹਾਂਪੁਰਸ਼ ਜੋ ਕੀਰਤਨ ਕਰ ਰਹੇ ਸਨ, ਇਹ ਬਜ਼ੁਰਗ ਰੂਹਾਂ ਨੇ ਆਪ ਜੀ ਨੂੰ ਸਿੱਧੀਆਂ ਧਾਰਨਾ ਦੁਆਰਾ, ਕੀਰਤਨ ਦੁਆਰਾ, ਜੋ ਮਹਾਂਪੁਰਸ਼ਾਂ ਨੇ ਸਿੱਧੇ ਸਾਧੇ ਲੋਕਾਂ ਦੇ ਅੰਦਰ ਸਿੱਖੀ ਹਿਰਦੇ ਦੇ ਅੰਦਰ ਬੀਜ ਬੀਜਣ ਦੇ ਲਈ ਬੜੇ ਸਿੱਧੇ ਢੰਗ ਦੇ ਨਾਲ ਪਿੰਡਾਂ ਦੇ ਅੰਦਰ ਵਿੱਚ ਗਏ, ਜਿੱਥੇ ਲੋਕ ਬੋਲੀਆਂ ਪਾਉਂਦੇ ਸਨ ਗੰਦੀਆਂ, ਉੱਥੇ ਗੁਰੂ ਕੀ ਸਾਧ ਸਿੰਘ ਜੀ ਬਾਣੀ ਦੇ ਅਰਥਾਂ ਨੂੰ ਸਾਜਾਂ ਨਾਲ ਗਾਇਆ। ਜਿਹਨੂੰ ਅਣਜਾਣ ਲੋਕ ਕਹਿੰਦੇ ਨੇ ਜੀ ਧਾਰਨਾ ਕੱਚੀ ਹੁੰਦੀ ਹੈ ਨਾ, ਉਹ ਬਾਣੀ ਦੇ ਅਰਥ ਨੂੰ ਹੀ ਗਾਇਨ ਕੀਤਾ ਜਾਂਦਾ, ਸਮਝਦੀ ਉਹ ਗੱਲ ਹੈ ਸਾਧ ਸਿੰਘ ਜੀ। ਸੋ ਆਪ ਜੀ ਵੇਲੇ ਕਿਰਤ ਕਿਰਤ ਹੋਏ ਹੋ, ਆਓ ਦਾਸ ਨੂੰ ਵੀ ਇਹਨਾਂ ਗੁਰਮੁਖ ਰੂਹਾਂ ਦੇ ਸਾਹਮਣੇ ਆਪਣੀ ਸੰਥਿਆ ਪਕਾਉਣ ਦਾ ਸਮਾਂ ਮਿਲਿਆ। ਗੁਰੂ ਕਿਰਪਾ ਕਰੇ, ਆਓ ਮਨ ਬਿਰਤੀਆਂ ਇਕਾਗਰ ਕਰੋ, ਜੋ ਲੜੀਵਾਰ ਕਥਾ ਸਾਧ ਸਿੰਘ ਜੀ ਜਥੇ ਸੰਗਤ ਦੇ ਅੰਦਰ ਕਈ ਵਰ੍ਹਿਆਂ ਤੋਂ ਚੱਲ ਰਹੀ ਹੈ, ਪੰਜਵੀਂ ਕਥਾ, ਸਤਿਗੁਰੂ ਦੀ ਬਖਸ਼ਿਸ਼ ਕਰਨ ਉਸ ਕਥਾ ਦੇ ਵਿੱਚੋਂ ਜੋ 794 ਅੰਗ ਤੇ ਰਾਗ ਸੂਹੀ ਦੇ ਅੰਦਰ ਸਾਧ ਸਿੰਘ ਬਾਬਾ ਫਰੀਦ ਸਾਹਿਬ ਜੀ ਦੀ ਬਾਣੀ ਹੈ, ਕਿਉਂਕਿ ਰਾਗਾਂ ਦੇ ਅੰਦਰ ਬਾਣੀ ਸਤਿਗੁਰੂ ਜੀ ਨੇ ਉਚਾਰਨ ਕੀਤੀ ਹੈ। ਸ੍ਰੀ ਰਾਗ ਮਾਝ ਗੌੜੀ ਆਸਾ ਗੁਜਰੀ ਗੰਧਾਰੀ ਬਿਹਾਗੜਾ ਵਢਾਂਸ ਸੋਟ ਧਨਾਸਰੀ ਜੈਤਰੀ ਟੋਡੀ ਬੈਰਾੜੀ ਤਲੰਗ ਸੂਹੀ ਬਿਲਾਵਲ ਗੋਣ ਰਾਮਕਲੀ ਨਟ ਮਾਲੀ ਗੌੜਾ ਮਾਰੂ ਤੁਖਾਰੀ ਕਿਦਾਰਾ ਭੈਰੋਂ ਸੰਤ ਸਾਰੰਗ ਮਲਾਰ ਕਾਨੜਾ ਕਲਿਆਣ ਪ੍ਰਭਾਤੀ ਜੈ ਜੈ ਬੰਤੀ 31 ਰਾਗ ਨੇ ਸਾਧ ਸਿੰਘ ਜੀ। ਇਹਨਾਂ 31 ਰਾਗਾਂ ਦੇ ਵਿੱਚੋਂ ਇੱਥੇ ਸੂਹੀ ਰਾਗਣੀ ਹੈ ਸਾਧ ਸਿੰਘ ਜੀ, ਜਿਹਦੇ ਅੰਦਰ ਪਹਿਲਾਂ ਵਸਤੂ ਨਿਰਦੇਸ਼ਕ ਮੰਗਲ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੇ ਮੰਗਲ। ਸਾਧ ਸਿੰਘ ਜੀ ਸੰਸਕ੍ਰਿਤ ਗ੍ਰੰਥਾਂ ਦੇ ਅੰਦਰ 3 ਪ੍ਰਕਾਰ ਦੇ ਲਿਖੇ ਹੋਏ ਹੈ, ਪਰ ਧੰਨ ਮਹਾਂਪੁਰਸ਼ਾਂ ਦੀ ਕਮਾਈ, ਪਿੰਡਰਾਂ ਵਾਲੇ ਮਹਾਂਪੁਰਸ਼ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਕੁਝ ਆਪਣੇ ਅਨੁਭਵ ਦੁਆਰਾ ਸਾਧ ਸਿੰਘ ਜੀ ਵਿਸ਼ੇਸ਼ ਕਰਕੇ ਗੱਲਾਂ ਖੋਲੀਆਂ, ਜਿਹੜੀਆਂ ਸਿੱਖ ਜਗਤ ਦੇ ਅੰਦਰ ਤਾਂ ਦੁਰਲੱਭ ਹੈ ਹੀ। ਸੰਸਕ੍ਰਿਤ ਦੇ ਵਿਦਵਾਨ ਵੀ ਸਾਧ ਸਿੰਘ ਜੀ ਬੜਾ ਹੈਰਾਨ ਹੁੰਦੇ ਹੈ ਕਿ ਅਨੁਭਵ ਦੁਆਰਾ ਸਿੱਧ ਕਰਕੇ ਰੱਖ ਦਿੱਤੀ ਗੱਲ ਕਿ ਮੰਗਲ ਜਿਹੜਾ ਸੰਸਕ੍ਰਿਤ ਦੇ ਅੰਦਰ 3 ਪ੍ਰਕਾਰ ਦੇ ਹੀ ਲਿਖਿਆ ਸੀ, ਵਸਤੂ ਨਿਰਦੇਸ਼ਕ ਮੰਗਲ ਲਿਖਿਆ ਸੀ, ਆਸ਼ੀਰਵਾਦ ਆਤਮਕ ਮੰਗਲ ਲਿਖਿਆ ਸੀ, ਇਸੇ ਤਰ੍ਹਾਂ ਸਾਧ ਸਿੰਘ ਜੀ ਨਮਸਕਾਰ ਆਤਮਕ ਮੰਗਲ ਲਿਖਿਆ ਸੀ। ਮਹਾਂਪੁਰਸ਼ਾਂ ਨੇ ਕਿਹਾ ਭਾਈ ਮੰਗਲ 4 ਕਿਸਮ ਦਾ ਹੁੰਦਾ, ਆਤਮ ਚਿੰਤਨ ਮੰਗਲ ਇਹ 4ੀ ਕਿਸਮ ਦਾ ਮਹਾਂਪੁਰਸ਼ਾਂ ਨੇ, ਇਹ ਨਹੀਂ ਵੀ ਆਪਣੇ ਕੋਲੇ ਗੁਰਬਾਣੀ ਦੇ ਅਨੁਸਾਰ ਸਿੱਧ ਕੀਤਾ। ਸਾਧ ਸਿੰਘ ਜੀ ਮਹਾਂਪੁਰਸ਼ਾਂ ਨੇ ਕਿਹਾ ਕਿ ਗੁਰਬਾਣੀ ਦੇ ਵਿੱਚ ਡੰਡੌਤ ਵੰਦਨ ਅਨਕ ਵਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ, ਇਹ ਸਲੋਕ ਦੇ ਅੰਦਰ 4 ਮੰਗਲ ਨੇ ਸਾਧ ਸਿੰਘ ਜੀ। ਡੰਡੌਤ ਵੰਦਨ ਅਨਕ ਵਾਰ ਇੰਨੇ ਅੱਖਰਾਂ ਦੇ ਅੰਦਰ ਨਮਸਕਾਰ ਆਤਮਕ ਮੰਗਲ ਹੈ, ਸਰਬ ਕਲਾ ਸਮਰੱਥ ਇਹ ਵਸਤੂ ਨਿਰਦੇਸ਼ਕ ਮੰਗਲ ਹੈ ਸਾਧ ਸਿੰਘ ਜੀ, ਡੋਲਨ ਤੇ ਰਾਖੋ ਪ੍ਰਭੂ ਇਹ ਸਾਧ ਸਿੰਘ ਜੀ ਆਸ਼ੀਰਵਾਦ ਆਤਮਕ ਮੰਗਲ ਹੈ, ਜਿਹੜੀਆਂ ਪਿਛਲੀਆਂ ਪੰਕਤੀਆਂ ਨਾਨਕ ਦੇ ਕਰ ਹੱਥ, ਕਰ ਦਾ ਨਾਮ ਵੀ ਹੱਥ ਹੀ ਹੈ, ਹੱਥ ਵੀ ਹੱਥ ਨੂੰ ਰਹਿੰਦੇ ਹੈ, ਹੱਥ ਦੋ ਹੁੰਦੇ ਨੇ ਸਾਧ ਸਿੰਘ ਜੀ, ਇੱਕ ਸੱਜਾ ਇੱਕ ਖੱਬਾ, ਜੇ ਆਪਣੇ ਹੱਥ ਦੇ ਉੱਤੇ ਦੂਸਰੇ ਨੂੰ ਕਹਿ ਦਈਏ ਆਹ ਕਰ ਹੈ ਆਹ ਹੱਥ ਹੈ, ਹੱਥ ਦੇ ਉੱਤੇ ਹੱਥ ਧਰ ਲਈਏ ਅਤਿਅੰਤੀ ਸਮੀਪ ਹੁੰਦਾ, ਨੇੜੇ ਦਿਸਦਾ। ਇਸੇ ਤਰ੍ਹਾਂ ਆਪਣੀ ਆਤਮਾ ਨੂੰ ਸਾਧ ਸਿੰਘ ਜੀ ਆਪਣਾ ਸਰੂਪ ਨੇਚੇ ਕਰਕੇ ਉਹਦਾ ਚਿੰਤਨ ਕਰਨਾ, ਨਾਨਕ ਦੇ ਕਰ ਹੱਥ। ਇਸੇ ਤਰ੍ਹਾਂ ਸਾਧ ਸਿੰਘ ਜੀ ਵੈਰਾਗ ਦੀਆਂ ਕਿਸਮਾਂ ਸੱਤ ਲਿਖੀਆਂ ਸੰਸਕ੍ਰਿਤ ਦੇ ਅੰਦਰ, ਯਤਮਾਨ ਬਤਰੇਕ ਏਕ ਇੰਦਰੀਏ ਵਸੀਕਰਨ, ਤੀਬਰ ਵੈਰਾਗ, ਤਰਤੀਬਰ ਵੈਰਾਗ, ਤਰਤੀਬਰ ਤਰਤਮ ਵੈਰਾਗ। ਮਹਾਂਪੁਰਸ਼ਾਂ ਨੇ ਸੋਚਿਆ ਵੀ ਜਿੱਥੇ ਵੈਰਾਗ ਦੀ ਗੱਲ ਆਉਂਦੀ ਹੈ ਉੱਥੇ ਰਤਨਾਂ ਦੇ ਨਾਲ ਤੋਲਿਆ ਜਾਂਦਾ। ਰਤਨ ਨੌ ਕਿਸਮ ਦੇ ਹੁੰਦੇ ਹੈ, ਵੈਰਾਗ ਸੱਤ ਕਿਸਮ ਦਾ। ਸਾਧ ਸਿੰਘ ਜੀ ਰਹਿ ਗਿਆ ਵੀ ਗੱਲ ਅਧੂਰੀ ਹੈ। ਉੱਥੇ ਫਿਰ ਮਹਾਂਪੁਰਸ਼ਾਂ ਨੇ ਆਪਣੇ ਅਨੁਭਵ ਦੁਆਰਾ ਇੱਕ ਮੰਦ ਵੈਰਾਗ, ਇੱਕ ਕਾਰਨ ਵੈਰਾਗ, ਇਹ ਦੋ ਵਿੱਚ ਜਮ੍ਹਾਂ ਕਰਕੇ ਜਿਵੇਂ ਨਵਰਤਨੇ ਹੁੰਦੇ ਹੈ ਕਿ ਵੈਰਾਗ ਦੀ ਮਿਸਾਲ ਦੇਣ ਲੱਗੇ ਹਾਂ, ਮਿਸਾਲ ਅਧੂਰੀ ਨਾ ਰਹਿ ਜਾਏ। ਉਹ ਵੀ ਵੈਰਾਗ ਵੀ ਨੌ ਕਿਸਮ ਦਾ ਸਾਧ ਸਿੰਘ ਜੀ ਲਿਖਿਆ। ਧੰਨ ਮਹਾਂਪੁਰਸ਼ ਸਾਧ ਸਿੰਘ ਜੀ ਕਥਾ ਤਾਂ ਉਹ ਮਹਾਂਪੁਰਸ਼ ਕਰਦੇ ਸਿੱਖ ਜਗਤ ਦੇ ਅੰਦਰ ਜਿਨ੍ਹਾਂ ਦੀ ਜ਼ਿੰਦਗੀ ਨੂੰ ਸਾਧ ਸਿੰਘ ਜੀ ਇੱਕ ਸਿੱਖਾਂ ਦੀ ਯੂਨੀਵਰਸਿਟੀ ਕਿਹਾ ਗਿਆ, ਡੇਢ ਡੇਢ ਸੌ ਸਿੰਘ ਨੂੰ ਲੈ ਕੇ ਨਾਲ ਵਿਚਰਦੇ। ਕਿਤੇ ਆ ਸਾਧ ਸਿੰਘ ਜੀ ਕਥਾ ਉਹਨਾਂ ਦੇ ਉਹ ਅੱਖਰਾਂ ਨੂੰ ਸਾਧ ਸਿੰਘ ਜੀ ਪਕਾ ਲਈਏ, ਜਿੰਨੇ ਵੀ ਵਿਦਿਆਰਥੀ ਸੰਪਰਦਾ ਦੇ ਤਾਂ ਵੀ ਭਾਗਾਂ ਵਾਲੀ ਗੱਲ ਹੈ। ਅੱਜ ਉਹ ਵੀ ਅਰਥ ਸਾਧ ਸਿੰਘ ਲੋਪ ਹੋ ਰਹੇ ਨੇ। ਕਾਪੀਆਂ ਤੇ ਰਹਿ ਗਏ ਜਿਹੜੇ ਪੁਰਾਣੇ ਵਿਦਿਆਰਥੀ ਮਿਹਨਤਾਂ ਕਰਦੇ, ਕਿਹੜਾ ਕਾਪੀਆਂ ਲਿਖਦਾ, ਕਿਹੜਾ ਅਰਥ ਸਾਧ ਸਿੰਘ ਜੀ ਲਿਖਦਾ। ਨਵੇਂ ਨਵੇਂ ਵਿਹੰਗਵਾਂ ਦੇ ਅੰਦਰ ਨਵੀਆਂ ਤਰ੍ਹਾਂ ਦੀਆਂ ਵਾਸ਼ਨਾ, ਉਹ ਜਿਹਾ ਪ੍ਰਚਾਰ ਹੋਣਾ ਸ਼ੁਰੂ ਹੋ ਗਿਆ। ਸੰਤ ਗਿਆਨੀ ਸੁੰਦਰ ਸਿੰਘ ਜੀ ਮਹਾਂਪੁਰਖ ਬ੍ਰਹਮ ਗਿਆਨੀ, ਜਿਨ੍ਹਾਂ ਦੇ ਰੋਮਾਂ ਥੀ ਵੀ ਵਾਹਿਗੁਰੂ ਸ਼ਬਦ ਦੀਆਂ ਧੁਨਾਂ ਸਾਧ ਸਿੰਘ ਡਾਕਟਰ ਦੀਵਾਨ ਸਿੰਘ ਨੇ ਸੁਣੀਆਂ, ਲੁਧਿਆਣੇ ਸਿਵਲ ਸਰਜਨ ਸੀ ਜਿਹੜਾ, ਉਹਨਾਂ ਮਹਾਂਪੁਰਸ਼ਾਂ ਨੂੰ ਬੇਨਤੀ ਕਰਕੇ ਸੰਤ ਬਾਬਾ ਅਤਰ ਸਿੰਘ ਜੀ ਮਹਾਂਪੁਰਸ਼ਾਂ ਨੇ ਕਿ ਮਹਾਂਪੁਰਸ਼ੋ, ਮੈਂ ਤਾਂ ਇੱਕ ਸੇਵਾਦਾਰ ਹਾਂ, ਸੇਵਾ ਦੀ ਡਿਊਟੀ ਲੱਗੀ ਆ, ਕੀਰਤਨ ਸਿੱਧੀਆਂ ਧਾਰਨਾ ਦਾ, ਤੁਹਾਡੇ ਤੇ ਏਡੀ ਵਾਹਿਗੁਰੂ ਦੀ ਬਖਸ਼ਿਸ਼ ਹੈ, ਤੁਸੀਂ ਕਿਰਪਾ ਕਰੋ ਇੱਕ ਕਥਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਗੁਰੂ ਕੀ ਕੰਸੀ ਦਮਦਮੀ ਟਕਸਾਲ ਇੱਥੋਂ ਹੀ ਚੱਲੀ ਹੈ, ਤੁਸੀਂ ਆਪਣੇ ਇਸ ਮੁੱਢ ਦੇ ਵਿੱਚ ਇੱਕ ਕਥਾ ਸੁਣਾ ਦਿਓ। ਉੱਥੇ ਸਾਧ ਸਿੰਘ ਜੀ ਪ੍ਰਬੰਧ ਸਾਰਾ ਕੀਤਾ, ਸੰਤ ਬਾਬਾ ਅਤਰ ਸਿੰਘ ਜੀ ਮਸਤਵਾਣੇ ਵਾਲਿਆਂ ਨੇ ਸਾਰੇ ਆਪਣੇ ਵਿਦਿਆਰਥੀਆਂ ਨੂੰ ਲੈ ਕੇ, 40 ਕੁ ਵਿਦਿਆਰਥੀ ਮਹਾਂਪੁਰਸ਼ਾਂ ਨਾਲ ਹੋਇਆ ਕਰਦੇ ਸੀ। ਦਾਸ ਦੇ ਉਹਨਾਂ ਵਿੱਚ ਇੱਕ ਮਾਮਾ ਜੀ ਸੀ, ਸੰਤਾ ਸਿੰਘ ਕਾਠਮੱਠੀ ਦੇ ਵੱਡਿਆਂ ਮਹਾਂਪੁਰਸ਼ਾਂ ਦੇ ਵਿਦਿਆਰਥੀ, ਉਹ ਸੁਣਾਇਆ ਕਰਦੇ ਅਸੀਂ ਸਾਧ ਸਿੰਘ ਜੀ ਬਚਨ। ਉੱਥੇ ਲਿਜਾ ਕਰਕੇ ਫਿਰ ਮਹਾਂਪੁਰਖਾਂ ਨੇ ਇੱਕ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨ ਕੀਤੀ। ਉਹਦੇ ਵਿੱਚ ਸਾਧ ਸਿੰਘ ਮਸਤਵਾਣੀ ਸੰਪਰਦਾ ਦੇ ਅੰਦਰ ਇਹ ਟਕਸਾਲ ਦੀ ਵਿਦਿਆ ਤੇ ਗਿਆਨੀ ਬਹਾਦਰ ਸਿੰਘ ਜੀ, ਗਿਆਨੀ ਸੁੱਚਾ ਸਿੰਘ ਜੀ ਮਹਾਂਪੁਰਸ਼, ਇਹਨਾਂ ਦੇ ਸਾਧ ਸਿੰਘ ਜੀ ਨਾਲ ਦੇ ਮਹਾਂਪੁਰਸ਼, ਕਈ ਮਹਾਂਪੁਰਸ਼ ਨੇ ਗਿਆਨੀ ਬਣਾਏ ਮਹਾਂਪੁਰਸ਼ਾਂ ਨੇ ਵੱਡਿਆਂ ਨੇ, ਉਦੋਂ ਦਾ ਸੰਪਰਦਾ ਦੇ ਨਾਲ ਬਿਲਕੁਲ ਸਾਧ ਸਿੰਘ ਜੀ ਸਕੇ ਭਰਾਵਾਂ ਵਾਲਾ ਇਹਨਾਂ ਦੋਨਾਂ ਸੰਪਰਦਾ ਦਾ ਪਿਆਰ ਸਤਿਕਾਰ ਅੱਜ ਤੱਕ ਚੱਲਿਆ ਆ ਰਿਹਾ। ਗੁਰੂ ਕਿਰਪਾ ਕਰੇ, ਆਓ ਸਤਿਗੁਰੂ ਜੀ ਕਿਰਪਾ ਕਰਨ ਤੇ ਇਹ ਮੰਗਲ ਵਸਤੂ ਨਿਰਦੇਸ਼ਕ ਮੰਗਲ ਹੈ। ਇੱਕ ਨਾਮ ਸਾਧ ਸਿੰਘ ਜੀ ਅਦੁੱਤੀ ਨੂੰ ਕਹਿੰਦੇ ਜਿਹਦੇ ਤੇ ਦੁਆ ਪੜਨਾ ਹੋਵੇ ਮਹਾਰਾਜ ਨੇ, ਤੇ ਏਕਾ ਸਾਧ ਸਿੰਘ ਜੀ ਜੇ ਈੜੀ ਨੂੰ ਸਿਹਾਰੀ ਲਾ ਕੇ ਕੱਕੇ ਨੂੰ ਔਂਕੜ ਇੱਕ ਐਂ ਵੀ ਲਿਖ ਸਕਦੇ ਸੀ ਮਹਾਰਾਜ। ਆਮ ਕਰਕੇ ਜੇ ਪੰਜਾਬੀ ਚ ਗੁਰਮੁਖੀ ਲਿਪੀ ਚ ਲਿਖੀਏ ਇੱਕ ਐਂ ਲਿਖਾਂਗੇ ਆਪਾਂ ਈੜੀ ਤੇ ਕੱਕੇ ਨੂੰ ਮਾਤਰਾ ਲਾ ਕੇ, ਪਰ ਮਹਾਰਾਜ ਸੱਚੇ ਪਾਤਸ਼ਾਹ ਜਾਣਦੇ ਸੀ ਵੀ ਇਹ ਦਵੈਸ਼ ਕਰਨ ਵਾਲੇ ਲੋਕਾਂ ਨੇ ਇਸ ਏਕੇ ਨੂੰ ਪਾੜ ਕੇ ਦੋ ਕਰਦੇ ਨੇ ਵੀ ਈੜੀ ਅਲੱਗ ਹੈ ਜੀ, ਕੱਕਾ ਅਲੱਗ ਹੈ, ਇਹਨੂੰ ਹੁਣ ਦੋ ਨਹੀਂ ਕਰ ਸਕਦੇ, ਇੱਕ ਲਿਖ ਦਿੱਤਾ। ਇਹਨੂੰ ਕਿੱਥੋਂ ਵੱਢਣਗੇ ਏਕੇ ਨੂੰ ਸਾਧ ਸਿੰਘ ਜੀ, ਜਿਹੜੇ ਦਵੈਸ਼ ਵਾਲੇ ਲੋਕ ਨੇ ਉਹਨਾਂ ਨੇ ਦੋ ਕਰ ਦੇਣੇ ਸੀ, ਦੋ ਅੱਖਰ ਨੇ, ਦੋ ਅੱਖਰ ਇਹ ਨਹੀਂ ਛੱਡੇ, ਇੱਕੋ ਲਿਖ ਦਿੱਤਾ। ਇੱਕ ਅਦੁੱਤੀ ਦਾ ਵਾਚ ਕਹਿ ਦੀ ਜਿਹਦੇ ਦੂਆਪਣ ਨਹੀਂ ਹੈ, ਤੇ ਦੂਸਰਾ ਸਾਧ ਜੀ ਓਅੰਕਾਰ। ਮੈਂ ਸੰਖੇਪ ਨਾਲ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿਉਂਕਿ ਸਮੇਂ ਦਾ ਵੀ ਖਿਆਲ ਰੱਖਣਾ ਹੈ। ਓਅੰਕਾਰ ਨਾਮ ਸਾਧ ਜੀ, ਅਕਾਰ ਓਕਾਰ ਮੁਕਾਰ ਪੁਨ ਅਰਗ ਬਿੰਦ ਪਹਿਚਾਨ, ਚਾਰੋਂ ਕੋ ਸਮੁਦਾਇ ਜੋ ਓਅੰਕਾਰ ਪਹਿਚਾਨ। ਓਅੰਕਾਰ ਦੇ ਬੜੇ ਅਰਥ ਕੀਤੇ ਨੇ ਸਾਡੇ ਵੱਡਿਆਂ ਮਹਾਂਪੁਰਖਾਂ ਬਜ਼ੁਰਗਾਂ ਨੇ ਸਾਧ ਸਿੰਘ ਜੀ। ਗੁਰੂ ਕਿਰਪਾ ਕਰੇ, ਉਹ ਜਿਹੜਾ ਉਤਾਰ ਉਚਾਰਨ ਕਰਨ ਮਾਤਰ ਸੇ, ਉਚਾਰਨ ਕਰਨ ਵਾਲੇ ਦੀ ਅੰਗ ਕਹੀਏ ਪੱਖ ਕਰੇ ਰੱਖਿਆ ਕਰੇ, ਸੋ ਕਹੀਏ ਓਅੰਕਾਰ। ਸਭ ਦਾ ਪ੍ਰਕਾਸ਼ ਰੂਪ ਹੈ, ਜਿਵੇਂ ਬੁੱਧੀ ਬਿਜਲੀ ਚੰਦ ਸੂਰਜ ਤਾਰੇ ਖੱਟ ਜੋਤੀਆਂ ਮੰਨੀਆਂ ਨੇ ਸਾਧ ਸਿੰਘ ਜੀ। ਸਭ ਮੈਂ ਜੋਤ ਜੋਤ ਹੈ ਸੋਏ, ਕਿਸ ਦਾ ਚੰਨ ਸਭ ਮੈਂ ਚਾਨਣ ਹੋਏ, ਸਭ ਦਾ ਪ੍ਰਕਾਸ਼ ਰੂਪ ਹੈ। ਸਤ ਨਾਸ ਤੋਂ ਰਹਿਤ, ਜਿਹਦਾ ਕਦੇ ਵੀ ਨਾਸ ਨਹੀਂ ਹੁੰਦਾ। ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕੋ ਸੀ ਪੀ ਸੱਚ। ਵੇਦ ਆਪਣੀ ਭਾਸ਼ਾ ਵਿੱਚ ਕਹਿੰਦਾ ਤ੍ਰੈ ਕਾਲ ਅਵਧ ਤਿੰਨ ਸੱਤ ਤਿੰਨ, ਕਿ ਜਿਹੜਾ ਤਿੰਨੋਂ ਕਾਲੋਂ ਮੇਂ ਬਾਅਦ ਨਾ ਹੋਵੋ ਸੱਤ ਕਹੀ ਦਾ। ਉਹ ਕਹਿੰਦੇ ਸੱਤ ਉਹ ਹੈ ਜਿਹੜਾ ਤਿੰਨਾਂ ਸਮਿਆਂ ਦੇ ਵਿੱਚ ਹੀ ਨਾਸ ਨਾ ਹੋਵੇ। ਸੱਤ ਨਾਮ ਤੋਂ ਰਹਿਤ, ਗੁਰ ਚੇਤਨ ਪ੍ਰਸਾਦ ਆਨੰਦ ਸਰੂਪ, ਇਹ ਬ੍ਰਹਮ ਦੇ ਵਿਸ਼ੇਸ਼ਣ ਹਨ, ਸੱਤ ਚੇਤਨ ਆਨੰਦ। ਵਿਦਾਂਤ ਮਤੀ ਕਹਿੰਦੇ ਅਸਤੀ ਪ੍ਰੰਤੀ ਪ੍ਰੇ, ਇਹ ਗੁਰਮਤ ਦੇ ਵਿੱਚ ਕਿਹਾ ਸਤ ਗੁਰ ਪ੍ਰਸਾਦ ਉਚਾਰਨ ਕਿਵੇਂ, ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਪ੍ਰਸਾਦ ਕੀ ਹੈ, ਕਿਰਪਾ ਦੇ ਨਾਲ ਐਸਾ ਸਤ ਚੇਤ ਆਨੰਦ ਬ੍ਰਹਮ ਜਿਹੜਾ ਉਹਦੀ ਭਾਈ ਪ੍ਰਾਪਤੀ ਹੁੰਦੀ ਹੈ ਬਾਣੀ ਦੁਆਰਾ, ਸਤਿਗੁਰੂ ਕਿਰਪਾ ਕਰ ਦਿੰਦੇ ਜਿਹੜਾ ਬਾਣੀ ਦੇ ਨਾਲ ਲੱਗਦਾ। ਅੱਗੇ ਰਾਗ ਸੂਹੀ ਹੈ ਬਾਣੀ ਸ਼ੇਖ ਫਰੀਦ ਜੀ ਦੀ, ਅਸਾਹ ਸਿੰਘ ਜੀ ਬੜਾ ਭਾਰੀ ਤਪ ਕੀਤਾ ਸ਼ੇਖ ਫਰੀਦ ਜੀ ਨੇ, 36 ਵਰੇ ਦੀ ਤਪ ਦੀ ਇਹਨਾਂ ਦੇ ਇਤਿਹਾਸ ਵਿੱਚ ਮਿਲਦੀ ਆ ਗੱਲ। ਕਹਿੰਦੇ ਜਦੋਂ 12 ਵਰੇ ਹੋ ਗਏ ਨਾ ਤਪ ਕਰਦੇ ਨੂੰ, ਇੱਕ ਦਿਨ ਫਰੀਦ ਸਾਹਿਬ ਸਿੰਘ ਜੀ ਬੜਾ ਉਦਾਸ ਹੋ ਗਿਆ, ਕਹਿੰਦਾ 12 ਵਰੇ ਲੰਘ ਗਏ ਅਜੇ ਸੋ ਰੱਬ ਨਾ ਵੋੜਿਓ, ਅਜੇ ਆਇਆ ਨਹੀਂ ਪਰਮੇਸ਼ਰ। ਅੜੀਕ ਤਾਂ ਇੱਕ ਦਿਨ ਦੀ ਬੜੀ ਔਖੀ ਹੁੰਦੀ ਹੈ, ਮਹੀਨਿਆਂ ਦੀ ਤੇ ਸਾਲਾਂ ਦੀ 12 ਹੋ ਗਏ। ਕਹਿੰਦਾ ਮਨਾ, ਕਹਿੰਦੇ ਨੇ ਵੀ 12 ਬਾਅਦ ਤਾਂ ਰੂੜੀ ਦੀ ਸੁਣੀ ਜਾਂਦੀ ਹੈ, ਫਰੀਦਾ ਤੂੰ ਤਾਂ ਰੂੜੀ ਨਾਲੋਂ ਵੀ ਭੈੜਾ ਹੋ ਗਿਆ, ਅਜੇ ਵੀ ਤੇਰਾ ਪਰਮਾਤਮਾ ਤੈਨੂੰ ਨਾ ਮਿਲਿਆ। ਇਹ ਵਿਰਾਗ ਚ ਆ ਕੇ ਸਾਸੀ ਰੋਣ ਲੱਗ ਪਿਆ, ਨੈਣੋ ਨੇਤਰਾ ਚੋਂ ਨੀਰ ਵਹਿ ਰਿਹਾ ਸਾਧ ਸਿੰਘ ਜੀ। ਔਰ ਉਸ ਵੇਲੇ ਸਰੀਰ ਦੀ ਹਾਲਤ ਬਹੁਤ ਹੀ ਅਹਿਸਾਸ ਜੀ ਭੈੜੀ ਹੋਈ ਹੋਈ ਹੈ, ਤਪ ਕਰਕੇ ਸੁਕਾ ਦਿੱਤਾ ਸਰੀਰ, ਤੁਹਾਨੂੰ ਸੁੱਕਾ ਪਿੰਜਤੀ ਆ। ਤੇ ਉਸ ਵੇਲੇ ਸ੍ਰੀ ਸਾਧ ਸਿੰਘ ਜੀ ਆਪਣੇ ਮਨ ਦੇ ਨਾਲ ਹੀ ਗੱਲਾਂ ਕਰਦੇ, ਕਹਿੰਦੇ ਉਹ ਮੰਦਿਆਂ ਭਾਗਾਂ ਵਾਲਿਆ, ਮੰਦ ਭਾਗੀ ਤੇਰੋ ਦਰਸ਼ਨ ਨਾ ਹੀ, ਤੈਨੂੰ ਕਿੱਥੇ ਦਰਸ਼ਨ ਹੋਣੇ ਨੇ, ਤੇਰੇ ਕਰਮੇ ਨਹੀਂ ਹੈ ਇਹੋ ਜਿਹੇ। ਇਹ ਬੇਨਤੀਆਂ ਕਰਕੇ ਰੋਂਦੇ ਹੋਏ ਆ ਵਿਰਾਗ ਦੀ ਬਾਣੀ ਉਚਾਰਦੇ ਸੁਣੋਗੇ।
ਤਪ ਤਪ ਲੋਹੇ ਲੋਹੇ ਹੱਥ ਮਰੋਰੋ,
ਕਹਿੰਦੇ ਅੱਜ ਮੇਰੀ ਇਹ ਹਾਲਤ ਹੈ, ਜਿਹੜਾ ਤਪ ਹੈ ਨਾ, ਤਪ ਵੀ ਇੱਕ ਅਗਨੀ ਹੈ ਸਾਧ ਸਿੰਘ ਜੀ, ਤਪ ਦੀ ਅਗਨੀ ਦੇ ਨਾਲ ਆਪਣੇ ਆਪ ਨੂੰ ਤਪਾ ਤਪਾ ਕੇ ਨਾ, ਕਹਿੰਦਾ ਮੈਂ ਰੋਟੀ ਨਾ ਖਾਣੀ, ਪਾਣੀ ਨਾ ਪੀਣਾ, ਇਹ ਸਰੀਰ ਨੂੰ ਲੋਹ ਲੋਹ, ਸਰੀਰ ਨੂੰ ਲੋਹ ਦਿੱਤਾ ਸਾਧ ਸਿੰਘ ਜੀ। ਲੋਹਣਾ ਉਹ ਹੁੰਦਾ ਅੱਧ ਸੜਿਆ ਹੋਵੇ, ਜਿਹੜਾ ਨਾ ਤਾਂ ਪੂਰਾ ਹੀ ਸੜਿਆ ਹੋਵੇ ਨਾ ਹੀ ਬਚਾ ਹੋਇਆ ਹੋਵੇ। ਕਹਿੰਦਾ ਮੇਰੀ ਇਹ ਹਾਲਤ ਹੈ ਵੀ ਮੈਂ ਤਾਂ ਅੱਧ ਸੜਿਆ ਹੋ ਗਿਆ, ਗਿੱਲੇ ਗੋਹੇ ਨੂੰ ਅੱਗ ਲੱਗੀ ਹੈ ਨਾ ਬੁਝਦੀ ਹੈ, ਨਾ ਸਾਧ ਸਿੰਘ ਜੀ ਉਹ ਸਾਰਾ ਫੋਕੇ ਸੁਆਈ ਹੁੰਦੀ ਹੈ, ਇਹ ਹਾਲਤ ਮੇਰੀ ਹੋ ਰਹੀ ਹੈ। ਤਪ ਤਪ ਲੋਹੇ ਲੋ ਹੱਥ ਮਰੋਰੋ, ਜਦੋਂ ਕੋਈ ਚੀਜ਼ ਨਾ ਪ੍ਰਾਪਤ ਹੋਵੇ ਹੱਥ ਸਾਧ ਕੀ ਮਿਲਣੇ, ਇਹ ਪਛਤਾਵੇ ਦਾ ਪ੍ਰਤੀਕ ਹੋਇਆ ਕਰਦੇ ਹੈ। ਮੈਂ ਜੇ ਹੱਥ ਮਲਦਾ ਕਿ ਮੇਰੇ ਹੱਥ ਪਰਮਾਤਮਾ ਆਇਆ ਨਾ, ਮੈਨੂੰ ਉਹਦੇ ਰੱਬ ਦੇ ਖੁਦਾ ਦੇ ਮੇਰੇ ਦੇ ਦਰਸ਼ਨ ਨਾ ਹੋਏ,
ਹੋਈ
ਹੁਣ ਤਾਂ ਮੇਰੀ ਹਾਲਤ ਇਹ ਹੈ ਵੀ ਮੈਂ ਵਾਵਲ ਹੋਈ, ਆਪਣੇ ਆਪ ਨੂੰ ਇਸਤਰੀ ਰੂਪ ਤੇਰੀ ਕੀ ਨਿਆਈ, ਸੋ ਤਰ੍ਹਾਂ ਹੀ ਬਿਨ ਪਰ ਧਾਰੇ ਵਾਵਲ ਹੋਈ, ਮੈਂ ਬੋਰਾ ਸਭ ਖਲਕ ਸਿਆਨੀ, ਕਬੀਰ ਰਾਮ ਬਿਯੋਗੀ ਨਹਿ ਜੀਐ, ਜੀਐ ਤਾਂ ਬੋਰਾ ਹੋਏ, ਉਹਦੀ ਹਾਲਤ ਬੋਰਿਆਂ ਵਰਗੀ ਸਾਧ ਸਿੰਘ ਜੀ ਹੋ ਜਾਂਦੀ ਹੈ। ਕਹਿੰਦੇ ਮੈਂ ਬੋਰਾ ਹੋ ਗਿਆ, ਮੈਂ ਬੋਰੀ ਹੋ ਗਈ ਹਾਂ, ਆਪਣੇ ਆਪ ਨੂੰ ਫਰੀਦ ਸਾਹਿਬ ਕਹਿੰਦੇ। ਬਾਵਲ ਹੋਈ ਕੀ ਲੱਭਦੀ ਹੈ, ਸੋ ਕਹੀਏ ਉਹ, ਸੋ ਕਹੀਏ ਪਤੀ ਪਰਮਾਤਮਾ ਵਾਹਿਗੁਰੂ ਖੁਦਾ ਜਿਹੜਾ ਮੇਰਾ। ਬਾਵਲ ਹੋਈ ਸੋ ਸੋ ਲੋਰੋਂ ਕੀ, ਚਾਹ ਰਹੀ ਹੈ ਅਜੇ ਵੀ ਕੀ ਪਤਾ ਦਰਸ਼ਨ ਹੋ ਜਾਣ। ਤੇ ਇਸ ਪ੍ਰਕਾਰ ਇਸ ਅਵਸਥਾ ਦੇ ਅੰਦਰ ਕਹਿੰਦੇ ਹਨ, ਮਨ ਦੇ ਵਿੱਚੋਂ ਇੱਕ ਸੰਕਲਪ ਪੈਦਾ ਹੋਇਆ, ਆਵਾਜ਼ ਆਈ, ਕਹਿੰਦੇ ਪਤੀ ਉਸ ਬੀਬੀ ਨਾਲ, ਉਸ ਸਤਮੰਤੀ ਨਾਲ, ਉਹ ਘਰ ਦੀ ਨਾਲ ਨਹੀਂ ਬੋਲਿਆ ਕਰਦਾ ਜਿਹਦੇ ਗੁੱਸੇ ਹੋ ਜਾਵੇ। ਕਹਿੰਦੀ ਅੱਜ ਫਰੀਦ ਸਾਹਿਬ ਕਹਿੰਦੇ ਮੇਰੀ ਉਹੀ ਹਾਲਤ ਹੋ ਗਈ, ਪਤੀ ਵਰਤਾ ਵਿਛੋੜੇ ਵਾਲੀ ਔਰਤ ਵਾਲੀ, ਮੇਰਾ ਪਤੀ ਮੇਰੇ ਨਾਲ ਗੁੱਸੇ ਹੋ ਗਿਆ ਤਾਂ ਨਹੀਂ ਦਰਸ਼ਨ ਹੁੰਦੇ। ਆਪਣੇ ਮਨੇ ਮਨ ਕਹਿੰਦਾ ਤੈਸਾ ਮਨ ਮੈਂ ਕੀ ਆ ਰੋਸ, ਹੇ ਮੇਰੇ ਖੁਦਾ ਮੇਰੇ ਪਤੀ ਤੂੰ ਕਿਸੇ ਗੱਲ ਤੇ ਗੁੱਸੇ ਹੋ ਗਿਆ ਮੇਰੇ ਨਾਲ, ਤੈਂ ਕੋਈ ਰੋਸ ਕਰ ਲਿਆ, ਰੋਸ ਨਾ ਕਰ, ਕਿਉਂ ਇਹ ਸੰਸਾਰ ਦੇ ਅੰਦਰ ਨੌਕਰ ਤੇ ਇਸਤਰੀ ਤਾਂ ਭੁੱਲਾਂ ਹੀ ਕਰਿਆ ਕਰਦੇ ਆ, ਤੇ ਤੂੰ ਸਾਡੀਆਂ ਭੁੱਲਾਂ ਨਾ ਵੇਖ, ਜੇ ਹਾਂ ਭੁੱਲ ਵਿਗਾਰਿਆ ਨਾ ਕਰ ਮੈਲਾ ਚਿੱਤ, ਸਾਹਿਬ ਗੌੜਾ ਲੋੜੀਆ ਨਫਰ ਵਿਗਾਰਿਆ ਨਿੱਤ, ਨੌਕਰ ਤਾਂ ਨਿੱਤ ਹੀ ਵਿਗਾੜਿਆ ਕਰਦੇ ਹੈ, ਮੇਰੀਆਂ ਭੁੱਲਾਂ ਦੇਖ ਲਈ ਆਉਣੀਆਂ ਤੈਂ ਕਿਤੇ, ਤਾਂ ਤੂੰ ਮੇਰੇ ਨਾਲ ਗੁੱਸੇ ਹੋ ਗਿਆ ਵੀ ਤੂੰ ਔਗਣ ਕਿਉਂ ਕੀਤੇ ਨੇ, ਔਗਣੀ ਭਰਿਆ ਸਰੀਰ ਹੈ ਇਹਦਾ, ਸਰੀਰ ਔਗਣਾਂ ਦਾ ਭਰਿਆ ਮਹਾਰਾਜ, ਜੇ ਤਾਂ ਸਮੁੰਦਰ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ, ਜੇ ਔਗਣ ਦੇਖਣ ਲੱਗਿਆ ਫਿਰ ਤਾਂ ਕਿਸੇ ਨੂੰ ਵੀ ਨਹੀਂ ਤਾਰ ਸਕਦਾ ਤੂੰ ਮਹਾਰਾਜ, ਕਿਹਨੂੰ ਤਾਰੇਗਾ, ਤੂੰ ਤਾਂ ਔਗਣ ਵਾਲਿਆਂ ਨੂੰ ਹੀ ਤਾਰਨਾ। ਜੋ ਪੈ ਹਮਨਾ ਪਾਪ ਕਰੰਤਾ ਆਹੇ ਅਨੰਤਾ, ਤੋ ਪਤਤ ਪਾਵ ਨਾਮ ਕੈਸੇ ਹੁੰਦਾ, ਤੂੰ ਮਨ ਵਿੱਚ ਰੋਸ ਕਰ ਬੈਠੇ, ਮੇਰੇ ਨਾਲ ਗੁੱਸੇ ਹੋ ਗਏ, ਇਹ ਆਪਣੇ ਮਨ ਦੀ ਕਲਪਨਾ ਦੁਆਰੇ ਖੁਦਾ ਨੂੰ ਕਹਿ ਰਹੇ
ਨੇ।
ਫਿਰ ਕਹਿੰਦੇ ਨਹੀਂ ਨਹੀਂ ਮਨਾ, ਕਾਹਨੂੰ ਤੂੰ ਆਪਣੇ ਪਤੀ ਨੂੰ ਰੋਸ, ਉਹਨੂੰ ਕਾਹਨੂੰ ਐਸਾ ਲਾਂਭਾ ਦਿੰਦਾ। ਕਹਿੰਦਾ ਨਹੀਂ ਨਹੀਂ ਮੇਰੇ ਖੁਦਾ, ਤੇਰਾ ਤਾਂ ਕੋਈ ਕਸੂਰ ਹੀ ਨਹੀਂ ਹੈ, ਮੁਝ ਅਵਗੁਣ, ਮੇਰੇ ਔਗਣੇ ਐਸੇ ਨੇ ਜਿਹੜੇ ਤੇਰੇ ਨਾਲ ਮਿਲਾਪ ਨਹੀਂ ਕਰਨ ਦਿੰਦੇ, مجھ اوگن سہ نہ ہی تیرے تو کوئی دوست نہیں میں تیرے چیز ایک دوست کلپن کرا ایک ہور پاپ بھاری میں کھٹا کم سے کم اے پاپ تو بچ جا تیرے چ کوئی دوست کا نہ اروپن کرا سو اس پرکار ساتھ ہی کہہ رہے ہیں تے مجھ اوگن میرے چ اوگن سہ نہ ہی میرے سہ پتی پرماتما کوئی دوش نہیں ہے وہ دوش مکت ہے ہونی ماں پرش کہہ رہے نے ددا دوست نہ دیو کس سے دوست کسی نو ملنے رب نو تو دینے ہی ایک پاسے رہا دوست کرما اپنے اپنے کرما نو دوش ہے
تے صاحب کی میں سار نہ جانی
اے میرے مالک میں تیری نہ سار کی خبر نہ جانی میں تیرا او رستہ نہ چنیا جی تو مہربان ہونا میں انجان تے اس پرکار ٹھوکرا کھا رہے ہیں جنگل چ بیٹھا رو رہا ہے تے نہ اس سال سنی فرید ایسی میٹھی وانی دیا تو نہ اچارن کر کے گا رہا ہے اے حالت ہو رہی ہے
جوون کوئی پاتے پستانی
کہنا ہے میرے خدا مالک ہن تا جوون بھی کھویا گیا سکے پتے کھا کر کے برشن دے میں اپنی جوانی بھی کھو لئی ہے ہن تا جوانی بھی کھوئی گئی ہے پرتری ہری جی نے ساتھ ہی کی ہے کہہ جرا اپار نہ ہو سکے جرا اوستھا ماں ہے پو ساگر کے ترن کو ترن اوستھا آئے ترن اوستھا جوانی اوستھا نو کہندے ہے میری تو جوانی بھی کھوئی گئی مہاراج ہے میرے پتی میری ساری جوانی جڑی تپ وچ لگ گئی جوبن کھوئے پاچھے پچھتانی ہن تا پچھتاوا ہی رہ گیا میرے پلے تے دوسرا ساس جی جوبن کہندے نے شوق اوستھا نو جی تے شوق لگ جائے پاویں بڑھاپا ہی کیوں نہ ہو گئے جدو شوق لگیا وہ جوان اوستھا ہے وہ جڑی جوان اوستھا ہے شوق لگن والی تے شوق لگے تھی پرماتما ساتھ جی ملتا ہے کہندے پر میرا تو شوق بھی ٹھنڈا پی گیا مہاراج پتا نہیں کہڑے کرما کا دوش آ گیا وہ ویراگ دیا جہیا تنگا چڑیاں سی وہی مٹ گئی تیری مایا نے ویراگ بنا چڈیا مینو بن ویراگ نہ چھوٹ سمایا جوبن کھوئے پاچے پچھتانے ہوں تو کیول پچھتاوا ہی رہ گیا ہے راہو ساس جی اس پائی نو کہندے ہے یہ نو ارتھ کیتے ہیں سنت گیانی گربچن سے مہا پرکھا ہے کتے پھر بچار لما گے شبد لما ہے
کالی کوئر سکت گن کالی
ساس جی گربانی دے اندر ایسیاں جڑیاں کنڈی والیاں بیچارا آندیاں ایتھے کئی باری جڑے انجان کیول پاٹھ دا ساس جی بودھ رکھن والے تے پھر بھلیکھے پیندے ہے بھی آ کی گل ہوگی جی کالی کوئر تو کت گن کالی بھی کول جیڑی تو جملی کالی ہوں انہوں کاتے کہہ دیتا بھی تم کیوں کالی ہو گئی کول تو ہمیشہ ہی کالی ہوں کول تو کدی چٹی جمی نہیں بھی بعد کالی ہوئی ہو گئی ہوں ایتھے ساس جی یہ بدوان کہندے انوکتی النکار 84 قسم کے النکار لکھے نے بھائی سنتوکھ سنگھ جی نے اج ساس جی کھما کرنی تے گرو کرپا کرے آج بزرگ تہاڈے وچ اہے جے بیٹھے ہے جڑے ساس جی پرانے ودوانا دی سنگت کیتی ہے ودوان سنگھ صاحب ورگے گیانی جی ہیں پر اگے اگے ودیا تا لوپ ہی ہوندی جا رہی ہے ساس جی تے او ودیا دے اکھر اج جڑی سنگت نو صحیح روپ دے اندر پرچار نہیں ملدا جہاں جہاں سٹیج تے ہویا ہے اے نرول پرچار ہے اے پرچار کے اپنے پیراں وال جوڑن والا پرچار نہیں اے دی سیدھ گرو گرنتھ صاحب کدی نو جاندی ہے اج پرچار دے اندر اینا ساس جی ملاوٹ آ گئی ہے اندر تے اپنی وڈیائی دی اچھا نے پرچار دے اندر بھی ملاوٹ کر دیتی ایس ڈنگ نال پرچار کرنا بھی لوکی میرے مگر ہی لگ جان سارے میری او پوجا ہوے اے ہومے دے ساتھ جی پالن دا سادھن ہے ہور کی ہے پھر جے کتھار کیرتن بھی ہومے نو بدھاؤن دا ہی کام کردے ہے او دوائی پھر کانوں کھانی ہے جڑی روگ نو بدھاؤندی ہے پھر تو دوائی او ریجیکشن کر رہی ہے نا کتھا کیرتن دا ہومے نو کڈن واسطے ہے گرو کرپا کرے اے ساس جی انوکتی النکار ہے کہندے فرید صاحب جتھے بیٹھا رو رہا سی نا ایک مہاتما ترے جاندے سی وہ مہاپرشاں نے ویکھیا بھی کالا رنگ ہو گیا فقیر دا انہیں انمان لایا بھی تے تامسی تپسیا کر کے کھولیا شریر نے اپنا سوچیا مہاپرشاں نے اے ویراگ دے اندر سی اینوں نہیں پتا لگیا بھی کوئی سنت آیا وہ مہاپرشاں نے دیکھیا بھی جے میں اینوں سنت نوں چھیڑ لیا جے اینوں میں کہا بھی توں آ کی کردا ہے اینی کرڑی تپسیا کردا ہے اے شریر دا کی دوش ہے جیڑا تو شریر میں کٹن لگیا ہوا ہے برمی ماری سپ نہ موا سپ تا بچ بیٹھا جیڑا کٹنا ہے تو برمی کٹی جانا ہے یہ کی پتا فقیر اگوں سراف دے دے اگوں کرو تے بس ہو کے بولے ਉਹਨੇ ਕਿਹਾ ਵੀ ਸੰਤ ਦਾ ਮਾਰਗ ਹੈ ਜਿਹੜਾ ਧਰਮ ਦੀ ਪੌੜੀ ਹੈ ਵੀ ਪਰਉਪਕਾਰ ਕਰਨਾ, ਇਹ ਵੀ ਸੰਤ ਦੇ ਹਿੱਸੇ ਆਇਆ। ਪਰਉਪਕਾਰ ਨੇਤੀ ਚਿਤਵ ਤੇ ਨਾ ਹੀ ਕੁਛ ਪੋਚ, ਭਲਾ ਤਾਂ ਕਰਨਾ ਚਾਹੀਦਾ। ਫਿਰ ਉਹਨੇ ਸੋਚਿਆ ਵੀ ਮੈਂ ਤਰੀਕਾ ਕੀ ਵਰਤਾਂ। ਉਹਨੇ ਆਲਾ ਦੁਆਲਾ ਦੇਖਿਆ, ਸਾਧ ਜੀ ਕਿਤੇ ਸਾਹਮਣੇ ਅੰਬ ਤੇ ਕੋਇਲ ਬੈਠੀ ਸੀ। ਉਸ ਵੇਲੇ ਉਹਨੇ ਸੋਚਿਆ ਵੀ ਆਹ ਠੀਕ ਹੈ, ਆਪਾਂ ਕੋਇਲ ਨੂੰ ਬਹਾਨਾ ਬਣਾ ਕੇ ਇਹਨੂੰ ਸੰਤ ਨੂੰ ਥੋੜਾ ਜਿਹਾ ਛੇੜਦੇ ਹਾਂ, ਜੇ ਅਕਲ ਵਾਲਾ ਹੋਊਗਾ ਬੋਲ ਪੂਗਾ ਅੱਗੇ। ਉਹ ਤੇ ਕੋਲ ਕਰੀ ਨੂੰ ਮੂੰਹ ਕਰਕੇ ਕਹਿੰਦਾ, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਹੇ ਕਾਲੀ ਕੋਇਲ ਤੂੰ ਕਿਹੜੇ ਕਾਰਨ ਕਰਕੇ ਕਾਲੀ, ਇੱਥੇ ਗੁਣ ਦਾ ਅਰਥ ਸੰਪਰਦਾਇਕ ਗਿਆਨੀ ਨੇ ਔਗਣ ਕੀਤਾ, ਕਿਹੜੇ ਔਗਣ ਕਰਕੇ ਕਾਲੀ ਹੋ ਗਈ, ਤੂੰ ਕੀ ਕਾਰਨ ਹੋਇਆ, ਤੂੰ ਕਾਲੀ ਕਿਉਂ ਹੋ ਗਈ ਹੈ। ਜਦ ਆਵਾਜ਼ ਦਿੱਤੀ ਫਕੀਰ ਨੇ ਸਾਧ ਸਿੰਘ ਜੀ, ਫਰੀਦ ਸਾਹਿਬ ਨੇ ਸੁਣੀ ਕੰਨਾਂ ਦੇ ਨਾਲ, ਮਿੱਠੀ ਰਸਨਾ ਪ੍ਰਭ ਜੀ ਵਸੈ ਸਾਧ ਕੀ ਰਸਨਾ, ਜਿਹੜੀ ਰਸਨਾ ਤੇ ਵਾਹਿਗੁਰੂ ਰਹਿੰਦਾ ਉਹ ਰਸਨਾ ਮਿੱਠੀ ਹੋਇਆ ਕਰਦੀ ਹੈ। ਸਾਧ ਸਿੰਘ ਜੀ ਜਦ ਫਰੀਦ ਦੇ ਕੰਨਾਂ ਤੇ ਪਈ ਆਵਾਜ਼, ਦੇਖਿਆ ਫਕੀਰ ਉੱਠ ਕੇ ਖੜਾ ਹੋ ਗਿਆ, ਜਾ ਕੇ ਫਕੀਰ ਦੇ ਚਰਨ ਫੜ ਲਏ, ਕਹਿੰਦੇ ਸੰਤ ਜੀ ਆ ਜਾਓ, ਖੁਦਾ ਨੇ ਕਿਰਪਾ ਕੀਤੀ ਹੈ, ਖੁਦਾ ਦੇ ਬੰਦੇ ਦਾ ਮੇਲ ਹੋਇਆ ਹੈ, ਕਾਲੀ ਕੋਲ ਤੱਕ ਇਹ ਤਾਂ ਜੰਮਦੀ ਉਕਾਲੀ ਹੈ, ਇਹ ਕੋਲ ਦੀ ਗੱਲ ਕਰਦੇ ਹੋ ਤੁਸੀਂ, ਇਹ ਗੱਲ ਤਾਂ ਮੇਰੀ ਕਰਦੇ ਹੋ। ਉਹ ਫਕੀਰ ਹੱਸ ਕੇ ਕਹਿੰਦਾ, ਹਾਂ ਗੱਲ ਤਾਂ ਫਕੀਰਾ ਤੇਰੀ ਇਹ ਕਰਦਾ ਹੈ। ਕਹਿੰਦੇ ਕੋਲ ਕੰਨੀ ਨੂੰ ਕਹਿ ਮੂੰਹ ਚੱਕ ਕੇ ਤਾਂ ਦੇ, ਮੇਰੇ ਕੰਨੀ ਨੂੰ ਮੂੰਹ ਕਰ, ਇੱਧਰ ਨੂੰ ਗੱਲ ਮੇਰੇ ਨਾਲ ਕਰ, ਇਹ ਜਵਾਬ ਕੋਲ ਨੇ ਨੀ ਦੇਣਾ, ਜਵਾਬ ਮੈਂ ਦਊਂਗਾ ਇਹਦਾ। ਕਹਿੰਦਾ ਫਿਰ ਮੰਗਿਆ ਵੀ ਤੇਰੇ ਕੋਲੋਂ ਹੀ ਹੈ। ਫਰੀਦ ਸਾਹਿਬ ਨੇ ਉਹ ਗੱਲ ਫਕੀਰ ਵਾਲੀ ਵੀ ਲਿਖਤੀ, ਆਹ ਨੁਕਤੀ ਅਲੰਕਾਰ ਕਹਿੰਦੇ ਨੇ ਇਹਨੂੰ ਵਿਦਵਾਨ, ਤੇ ਇਹ ਗੱਲਾਂ ਓਪਰੀਆਂ ਤਾਂ ਲੱਗਦੀਆਂ, ਅਲੰਕਾਰਾਂ ਦੀਆਂ ਗੱਲਾਂ, ਮੰਗਲਾਂ ਦੇ ਭੇਦ ਜਾਂ ਵਿਰਾਗ ਦੀਆਂ ਇੰਨੀ ਕਿਸਮ ਦਾ, ਇਹ ਸਾਨੂੰ ਨਵੀਆਂ ਇਸ ਕਰਕੇ ਲੱਗਦੀਆਂ। ਤੇ ਬਹੁਤਾ ਪ੍ਰਚਾਰ ਸਾਸੀ ਜੀ ਦੂਸਰਾ ਹੋ ਗਿਆ, ਜਿਹਨੂੰ ਕਹਿੰਦੇ ਨੇ ਸ਼ਬਦ ਨਾ ਜਾਣੀ, ਬਾ ਰੋਲ ਘਚੋਲਾ, ਰੋਲ ਘਚੋਲਾ ਜ਼ਿਆਦੇ ਹੈ। ਔਰ ਜਿਵੇਂ ਸੰਤ ਕਲਿਆਣ ਦਾਸ ਜੀ ਨੂੰ ਸਾਡੇ ਇਲਾਕੇ ਦੇ ਵਿੱਚ, ਉਹ ਪੁਆਧੇ ਇਲਾਕੇ ਦੇ ਚਿਕਾਰ ਸਾਧ ਸਿੰਘ ਜੀ ਸੰਤ, ਤੇ ਉਹਨੂੰ ਮਹਾਂਪੁਰਸ਼ਾਂ ਨੂੰ ਜਾ ਕੇ ਕਹਿੰਦਾ, ਗੁਰਮੁਖ ਆਇਆ ਕਹਿੰਦਾ ਬਾਬੇ, ਉਹ ਪੁਆਧ ਦੀ ਬੋਲੀ ਹੈ, ਪਟਿਆਲੇ ਤੋਂ ਉੱਪਰਲੇ ਪਾਸੇ ਹੈ ਜੀ ਉਹ ਬੋਲੀ ਹੈ, ਕਹਿੰਦਾ ਬਾਬੇ ਖੁਰਦੁੰਬ ਖਾਨੇ ਕਾ ਕੀ ਲੇਗਾ। ਕਹਿੰਦਾ ਕੀ ਕਿਹਾ? ਕਹਿੰਦਾ ਖੁਰਦੁੰਬ ਖਾਨੇ ਕਾ ਕਿਆ ਲੇਗਾ। ਉਹ ਕਹਿੰਦਾ ਭਾਈ ਤੂੰ ਗੱਲ ਕੀ ਕਰਦਾ? ਕਹਿੰਦਾ ਮੈਂ ਖੁਰਦੁੰਬ ਖਾਨਾ ਪਾਉਣਾ, ਇਹਦੇ ਕਿੰਨੇ ਪੈਸੇ ਲਏਗਾ? ਵੀ ਢੋਲਕੀ ਚਿਮਟਾ ਖੜਕਾਉਣਾ, ਬਾਜੇ ਖੜਕਾਉਣੇ ਆ, ਖੁਰਦੁੰਬ ਖਾਨਾ ਹੀ ਦੱਸੇ ਸਾਧ ਸਿੰਘ ਜੀ। ਬਹੁਤਾ ਸਾਹ ਸੀ ਇਹ ਰਹਿ ਗਿਆ, ਕਿਤੇ ਕਿਤੇ ਇਹੋ ਜਿਹੇ ਵਿਦਵਾਨ ਜਿਹੜੇ ਢੋਲਕੀ ਚਿਮਟੇ ਦੇ ਨਾਲ ਸਿਧਾਂਤਕ ਗੱਲਾਂ, ਜੇ ਸ਼ਬਦ ਲਿਆ ਨਾ ਤਾਂ ਉਹ ਸ਼ਬਦ ਦੀ ਉਥਾਨਕਾ ਵੀ ਦਿੱਤੀ ਸਾਰੀ, ਤੇ ਉਹਦਾ ਸਾਹ ਸੀ ਪੂਰਾ ਖੁੱਲਿਆ ਗਿਆ, ਇਹਦਾ ਆਹ ਭਾਵ ਹੈ। ਬਹੁਤਾ ਰਹਿ ਗਿਆ ਖੁਰਦੁੰਬ ਖਾਨਾ ਸਾਡੇ ਚੋਣ। ਸੋ ਗੁਰੂ ਕਿਰਪਾ ਕਰੇ, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਅੱਗੋਂ ਫਰੀਦ ਕਹਿੰਦਾ ਤੇ ਬੋਲ ਭਾਈ ਹੋ ਗਏ
ਆਪਣੇ ਪ੍ਰੀਤੋਂ ਕਹੋ ਬਿਰਹਿ ਜਾਲੀ।
ਫਰੀਦ ਸਾਹਿਬ ਕਹਿੰਦੇ ਮੈਂ ਦੱਸਾਂ, ਕਹਿੰਦੇ ਮੈਂ ਆਪਣੇ ਪ੍ਰੇਮ ਪ੍ਰੀਤ ਦਾ ਅਸ਼ਪਤ ਰੂਪ ਜੋ ਹੋਵੇ ਉਹਨੂੰ ਪ੍ਰੀਤਮ ਕਹਿੰਦੇ ਆ ਸਾਧ ਸਿੰਘ ਜੀ। ਮੈਂ ਆਪਣੇ ਪ੍ਰੀਤਮ ਦੇ, ਮੈਂ ਆਪਣੇ ਖੁਦਾ ਦੇ ਵਿਛੋੜੇ ਦੇ ਅੰਦਰ, ਹੇ ਫਕੀਰਾ ਮੇਰਾ ਰੰਗ ਕਾਲਾ ਹੋ ਗਿਆ, ਮੈਂ ਤਪ ਕਰਦਾ ਤਪ ਤਪ ਲੋਹੇ ਲੋਹੇ ਹੱਥ ਮਰੋਰੋ, ਮੈਂ ਤਾਂ ਪਹਿਲਾਂ ਕਹਿ ਕੇ ਹਟਿਆ ਤੇਰੇ ਆਉਣ ਤੋਂ ਪਹਿਲਾਂ, ਆਹ ਮੇਰੀ ਹਾਲਤ ਹੋ ਰਹੀ ਹੈ, ਤਨ ਸੁੱਕ ਗਿਆ, ਤਨ ਸੁੱਕਾ ਪਿੰਜਰ ਤੀਆ, ਆਹ ਮੇਰੀ ਹਾਲਤ ਹੋ ਰਹੀ ਹੈ। ਕਹਿੰਦੇ ਉਹ ਮੈਂ ਸਦਾ ਵਾਸਤੇ ਅਡੀਕ ਕਰ ਰਿਹਾ ਹੈ ਵੀ ਕਦੋਂ ਮੈਨੂੰ ਦਰਸ਼ਨ ਹੋ ਜਾਣ, ਆਪਣੇ ਪ੍ਰੀਤਮ ਕਹਿਓ ਬਿਰਹ ਬਿਰਹ ਵਿਛੋੜੇ ਦੀ ਅੱਗ ਨੇ ਫੂਕ ਕੇ ਮੈਨੂੰ ਕਾਲਾ ਕਰ ਦਿੱਤਾ। ਆਹ ਫਰੀਦ ਨੇ ਜਵਾਬ ਦਿੱਤਾ,
ਸੁੱਖ ਪਾਏ
ਜਿਵੇਂ ਸਖੀ ਸਖੀ ਨਾਲ ਗੱਲਾਂ ਕਰਦੀ ਹੈ ਨਾ, ਉਹ ਸੁਹਾਗਵੰਤੀ ਸਾਧ ਸਿੰਘ ਜੀ ਜਿਵੇਂ, ਤੇ ਸੁਹਾਗਵੰਤੀ ਦੇ ਨਾਲ ਉਹ ਬੀਬੀ ਗੱਲ ਕਰਦੀ ਹੈ ਜਿਹਨੇ ਅਜੇ ਪਤੀ ਨੂੰ ਪ੍ਰਾਪਤ ਕਰਨਾ ਹੈ, ਕੁਆਰ ਅਵਸਥਾ ਵਿੱਚ ਹੈ। ਫਰੀਦ ਸਾਹਿਬ ਜੇ ਕੁਆਰ ਅਵਸਥਾ ਵਿੱਚ ਨੇ, ਉਹ ਪਤੀ ਪ੍ਰਾਪਤੀ ਵਾਲਾ ਹੈ, ਤੇ ਉਸ ਵੇਲੇ ਫਿਰ ਦੁੱਖ ਸੁੱਖ ਸਾਂਝੇ ਕਰਨ ਲੱਗੇ, ਪ੍ਰੇ ਵੀ ਹੁਣ ਕਦੇ ਸੁੱਖ ਪਾਏ, ਸੰਤ ਜੀ ਮੇਰਾ ਹਾਲ ਦੇਖ ਤੂੰ, ਮੈਂ ਕਿਵੇਂ ਸੁੱਖ ਪਾਵਾਂ, ਮੈਨੂੰ ਮੇਰਾ ਪਤੀ ਅਜੇ ਮਿਲਿਆ ਨਹੀਂ ਖੁਦਾ। ਤੇਰੇ ਵੀ ਹੋਣ ਕਤੇ ਸੁੱਖ ਪਾਏ, ਉਹ ਕਿਵੇਂ ਸੁੱਖ ਪਾਵੇ ਜਿਹਨੂੰ ਪਤੀ ਨਹੀਂ ਮਿਲਿਆ।
ਜਾਂ ਹੋਈ ਕਿਰਪਾ ਤਾਂ ਪ੍ਰਭੂ ਮਿਲਾਏ।
ਤੇ ਅੱਗੋਂ ਮਹਾਤਮਾ ਜੀ ਕਹਿੰਦੇ ਇਹ ਕਿਤੇ ਆਪਣੇ ਵਾਸਤੇ ਫਰੀਦਾ, ਕਹਿੰਦੇ ਜਾਂ ਹੋਏ ਕਿਰਪਾਲ, ਜਦੋਂ ਵਾਹਿਗੁਰੂ ਕਿਰਪਾ ਆਪ ਹੀ ਕਰੇ ਤਾਂ ਪ੍ਰਭੂ ਦਾ ਮਿਲਾਪ ਹੁੰਦਾ। ਇਹ ਤਾਂ ਗੱਲ ਉਹਦੇ ਤੇ ਛੱਡ ਦੇ, ਘਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਚਿੰਤਾ, ਉਹ ਤਾਂ ਚਿੰਤਾ ਹੀ ਮਿਲਦਾ ਜਦੋਂ ਮਿਲਦਾ। ਹਟ ਨਾ ਕਰ ਤੂੰ, ਸਹਿਜ ਭਾਵ ਵਿਚਾਰ ਭਾਣੇ ਵਿੱਚ
ਰਹਿਲੀ।
ਕਹਿੰਦਾ ਮੈਂ ਕਣਾ ਕਰਾਂ ਕਿ ਮੇਰੀ ਤਾਂ ਹਾਲ ਉਹ ਹੈ ਕਿ ਜਿਵੇਂ ਸਾਧ ਸਿੰਘ ਜੀ ਜੰਗਲ ਦੇ ਅੰਦਰ ਖੂਹੀ, ਕਹਿੰਦਾ ਮੈਂ ਬਿਧਣ ਕੀ ਬਹੁਤ ਦੁਖੀ, ਉਹ ਖੂਹੀ ਦੇ ਸੰਸਾਰ ਦੀ ਖੂਹ ਦੇ ਅੰਦਰ ਡਿਗਿਆ ਹੋਇਆ,
ਚਿੰਤਾ ਦੀ ਖੂਹੀ ਦੇ ਵਿੱਚ ਡਿੱਗਿਆ ਹੋਇਆ ਮੈਂ ਮੁੰਦ ਅਕੇਲੀ ਮੈਂ ਜੀਵ ਰੂਪ ਇਸਤਰੀ ਇਕੇਲੀ ਆ
ਮੈਨੂੰ ਤਾਂ ਨਾ ਤਾਂ ਕੋਈ ਸਾਥੀ ਮਿਲਿਆ ਤਪ ਕਰਨ ਵਾਸਤੇ ਜਿਹੜਾ ਮੇਰੇ ਨਾਲ ਰਲ ਕੇ ਤਪ ਕਰੇ ਵੀ ਅਸੀਂ ਇਕੱਠੇ ਬਹਿ ਕੇ ਤਪੱਸਿਆ ਕਰੀਏ ਨਾ ਹੀ ਮੈਨੂੰ ਕੋਈ ਬੇਲੀ ਦਿਸਦਾ ਪਰਲੋਕ ਦਾ ਸਮੇਂ ਅੰਤ ਪਰ ਹੋਤ ਸਹਾਈ ਤਾਂ ਤੇ ਸੰਗਿਆ ਸੰਤ ਬਤਾਈ ਮੈਨੂੰ ਐ ਸਭ ਨਹੀਂ ਦਿਸਦਾ ਕੋਈ ਤੇ ਹੁਣ ਮੇਰਾ ਸੰਗੀ ਸਾਥੀ ਕੋਈ ਨਹੀਂ ਹੈ ਨਾ ਕੋਈ ਸਾਥੀ ਇਹ ਦੁਨੀਆਂ ਦਾ ਨਾ ਕੋਈ ਬੇਲੀ ਪਰਲੋਕ ਦਾ ਮੈਨੂੰ ਤਾਂ ਕੋਈ ਆਤਮਕ ਮਿੱਤਰ ਮਿਲਿਆ ਨਾ ਅੱਜ ਤੂੰ ਮਿਲਿਆ ਮੈਂ ਤੈਨੂੰ ਆਪਣਾ ਬੇਲੀ ਬਣਾਉਣਾ ਮੈਂ ਤੈਨੂੰ ਆਪਣਾ ਸਾਥੀ ਸਮਝਦਾ ਤੇ ਕਿਰਪਾ ਕਰ ਸਹਿ ਕੀ ਸਾਰ ਸੁਆਗਨ ਜਾਣੈ ਤਜ ਉਹ ਮਾਨ ਸੁਖ ਰਲੀਆਂ ਮਨ ਤੇ ਕਿਰਪਾ ਕਰ ਤੂੰ ਆਨੰਦ ਮਾਣਿਆ ਤੇ ਮੈਨੂੰ ਵੀ ਹੁਣ ਕਿਰਪਾ ਕਰਕੇ ਦਰਸ਼ਨਾ ਕਰ
ਕਿਰਪਾ ਪ੍ਰਭ ਸਾਧ ਸੰਗ ਮੇਲੀ
ਤੇ ਅੱਗੇ ਸਾਧ ਸੰਗੀ ਹੁਣ ਮਹਾਂਪੁਰਸ਼ ਨੇ ਉਹ ਜਵਾਬ ਦੇਣਾ ਹੋਰ ਵੀ ਬਹੁਤ ਸਾਰੇ ਸਾਧ ਸੰਗੀ ਗ੍ਰੰਥਾਂ ਦੇ ਅੰਦਰ ਤੇ ਬੜੇ ਸਾਰੇ ਕਵੀਆਂ ਦੀਆਂ ਬੜੀਆਂ ਰਚਨਾਵਾਂ ਦੇ ਅੰਦਰ ਐਸੀਆਂ ਸਾਧ ਸੰਗੀ ਰਚਨਾਵਾਂ ਮਿਲਦੀਆਂ ਨੇ ਜਿਹੜੀਆਂ ਬਿਲਕੁਲ ਗੁਰਬਾਣੀ ਦੇ ਸਿਧਾਂਤ ਨਾਲ ਮਿਲਦੀਆਂ ਹੈ ਉਦਾਹਰਣਾਂ ਦੇ ਸਕਦੇ ਹਾਂ ਆਪਾਂ ਉਦਾਹਰਣਾਂ ਦੇਣ ਦੀ ਕਿਤੇ ਵੀ ਕੋਈ ਮਨਾਹੀ ਨਹੀਂ ਭਾਵੇਂ ਕੁਰਾਨ ਦੀ ਉਦਾਹਰਣਾਂ ਦੇ ਦਿਓ ਪਰ ਮੂਲ ਰੂਪ ਦੇ ਅੰਦਰ ਗੁਰਬਾਣੀ ਨੂੰ ਧੁਰਾ ਬਣਾ ਕੇ ਚੱਲਣਾ ਗੀਤਾ ਦਾ ਸਿਧਾਂਤ ਹੈ ਕੁਰਾਨ ਦਾ ਸਿਧਾਂਤ ਹੈ ਅੰਜੀਲ ਤੌਰੇਤ ਜ਼ਬੂਰ ਦਾ ਹੈ ਜਿੱਥੇ ਸਿਧਾਂਤ ਮਿਲਦਾ ਸੱਚ ਨੂੰ ਪ੍ਰਗਟ ਕਰਦਾ ਉੱਥੇ ਪ੍ਰਮਾਣ ਕਿਸੇ ਚੀਜ਼ ਦਾ ਵੀ ਦੇ ਸਕਦੇ ਸੋ ਇਸੇ ਤਰ੍ਹਾਂ ਸਾਧ ਸਿੰਘ ਜੀ ਇਸੇ ਸਖੀ ਸਖੀ ਸੰਵਾਦ ਦੇ ਅੰਦਰ ਇੱਕ ਸਾਡੇ ਦੇਸ਼ ਦੇ ਉੱਘੇ ਕਵੀ ਮਹਾਂਪੁਰਸ਼ ਨੇ ਕਿਹਾ ਕਹਿੰਦੇ ਕੰਤ ਮਿਲੇ ਤੇ ਪੁੱਛਣ ਸਹੀਆਂ ਸਾਤੋਂ ਹੁਣ ਸ਼ਰਮਾਉਣਾ ਕੀ ਜਿਸ ਵੇਲੇ ਸਾਧ ਸਿੰਘ ਜੀ ਕੁਆਰ ਅਵਸਥਾ ਦੇ ਵਿੱਚ ਉਹਨਾਂ ਦੇ ਵਿੱਚੋਂ ਇੱਕ ਲੜਕੀ ਦੀ ਸ਼ਾਦੀ ਹੋ ਗਈ ਜਿਹੜੀਆਂ ਦੂਸਰੀਆਂ ਬੀਬੀਆਂ ਉਹਨੂੰ ਪੁੱਛਦੀਆਂ ਤੇਰਾ ਸਹੁਰਾ ਘਰ ਕੈਸਾ ਤੇਰਾ ਪਤੀ ਕੈਸਾ ਕੰਤ ਮਿਲੇ ਤੇ ਪੁੱਛਣ ਸਹੀਆਂ ਸਾਤੋਂ ਹੁਣ ਸ਼ਰਮਾਉਣਾ ਕੀ ਉਹ ਸ਼ਰਮਾਉਂਦੀਆਂ ਹੋਰ ਤਾਂ ਸਭ ਕੁਝ ਦੱਸੀ ਜਾਂਦੀ ਹੈ ਜਦ ਪਤੀ ਦੀ ਗੱਲ ਆਉਂਦੀ ਚੁੱਪ ਕਰ ਜਾਂਦੀ ਹੈ ਉਹ ਕਹਿੰਦੀ ਚੁੱਪ ਕਿਉਂ ਕਰਦੀ ਹੈ ਦੱਸਦੀ ਨਹੀਂ ਪਤੀ ਦੀ ਗੱਲ ਦੱਸ ਉਹ ਸਾਧ ਸਿੰਘ ਜੀ ਫਿਰ ਹੱਸ ਕੇ ਕਹਿੰਦੀ ਜੋ ਜਾਊ ਸੋ ਜਾ ਕੇ ਦੇਖੂ ਕਹਿ ਕਹਿ ਕੇ ਪਛਤਾਉਣਾ ਕੀ ਜਿਹੜੀ ਤੁਹਾਡੇ ਚੋਂ ਸੁਹਾਗ ਬੰਤੀ ਹੋਊਗੀ ਸੁਹਾਗ ਦਾ ਆਨੰਦ ਮਾਣੋ ਇਹੀ ਗੱਲ ਅੱਜ ਫਰੀਦ ਨੂੰ ਕਹਿ ਰਿਹਾ ਸਾਧ ਸਿੰਘ ਉਸ ਸੰਤ ਕਹਿਣ ਲੱਗਾ ਇਹ ਉਹਦਾ ਪਤੀ ਦੇ ਮਿਲਾਪ ਦਾ ਆਨੰਦ ਜਿਹੜਾ ਇਹ ਤਾਂ ਜਦੋਂ ਮਿਲਾਪ ਹੋਊਗਾ ਫਰੀਦਾ ਉਦੋਂ ਹੀ ਹੋਣਾ ਆਨੰਦ ਉਦੋਂ ਹੀ ਪ੍ਰਾਪਤ ਹੋਊਗਾ ਫਰੀਦ ਸਾਹਿਬ ਕਹਿੰਦਾ ਮੈਂ ਵੀ ਇਹ ਉਡੀਕ ਰਿਹਾ ਪਰ ਹੁਣ ਮੈਂ ਇਹ ਪੁੱਛਦਾ ਵੀ ਤੁਹਾਨੂੰ ਆਨੰਦ ਕਿਵੇਂ ਮਿਲਿਆ ਸੀ ਇਹ ਸੰਸਾਰ ਖੂਹੀ ਚੋਂ ਤੁਸੀਂ ਵੀ ਤਾਂ ਨਿਕਲੇ ਹੋ ਕਿਵੇਂ ਇਹ ਬਿੱਦਣ ਖੂਹੀ ਚੋਂ ਤੁਸੀਂ ਕਿਵੇਂ ਨਿਕਲੇ ਹੋ ਤੇ ਉਸ ਵੇਲੇ ਸਾਧ ਸਿੰਘ ਜੀ ਮਹਾਂਪੁਰਸ਼ਾਂ ਨੇ ਜਵਾਬ ਦਿੱਤਾ ਕਹਿੰਦੇ ਸਾਡੇ ਤੇ ਵਾਹਿਗੁਰੂ ਦੀ ਕਿਰਪਾ ਹੋਈ ਕਰ ਕਿਰਪਾ ਪ੍ਰਭੂ ਨੇ ਕਿਰਪਾ ਕਰ ਦਿੱਤੀ ਸਾਧ ਸੰਗ ਮੇਲੀ ਤੂੰ ਬੈਠਾ ਜੰਗਲਾਂ ਚ ਸਾਨੂੰ ਮਿਲ ਗਈ ਸਾਧ ਸੰਗਤ ਆਹ ਫਰਕ ਹੈ ਤੇਰਾ ਤੇ ਸਾਡਾ ਇਹ ਗੁਰਮਤਿ ਸਿਧਾਂਤ ਹੈ ਸਾਧ ਸਿੰਘ ਜੀ ਜੰਗਲਾਂ ਦੇ ਅੰਦਰ ਜਾਣ ਵਾਲੇ ਲੋਕਾਂ ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨੇ ਕਾਹਰੇ ਬਨ ਖੋਜਣ ਜਾਈ ਸਰਬ ਨਿਵਾਸੀ ਸਦਾ ਲੇਪਤ ਉਹੀ ਸੰਗ ਸਮਾਈ ਕੋਪ ਮਾਜੀ ਵਾਸ ਵਾਸਤੇ ਬੁਕਰ ਮੈਂ ਜੈਸੇ ਸ਼ਾਈ ਤੈਸੇ ਹਰ ਬਸੈ ਨਿਰੰਤਰ ਘੱਟ ਹੀ ਖੋਜੋ ਬਾਬਾ ਘੱਟ ਹਿਰਦੇ ਨੂੰ ਖੋਜੋ ਸੋ ਇਸ ਕਰਕੇ ਨਾ ਫਰੀਦਾ ਜੰਗਲ ਜੰਗਲ ਫੇਰ ਤਾਂ ਬਥੇਰਾ ਆਪ ਵੀ ਕਹਿੰਦਾ ਸੀ ਜਦੋਂ ਪ੍ਰਾਪਤੀ ਹੋ ਗਈ ਫਰੀਦਾ ਜੰਗਲ ਜੰਗਲ ਕਿਆ ਢੁੰਡਿਆ ਕਿ ਦੇਖ ਲੈ ਤਜਰਬਾ ਸੀ ਆਪਣਾ ਬਣ ਕੰਡਾ ਮੋੜੇ ਬਸੀ ਰੱਬ ਹਾਲੀ ਆ ਜੰਗਲ ਕਿਆ ਢੁੰਡਿਆ ਸੋ ਇਸ ਕਰਕੇ ਕਹਿੰਦੇ ਕਰ ਕਿਰਪਾ ਪਰ ਸਾਧ ਸੰਗ ਮੇਲੀ ਕਹਿੰਦੇ ਜਦੋਂ ਸਾਡੇ ਤੇ ਵਾਹਿਗੁਰੂ ਦੀ ਕਿਰਪਾ ਹੋ ਗਈ ਖੁਦਾ ਦੀ ਕਹਿੰਦੇ ਫਰੀਦਾ ਸਾਨੂੰ ਪਰਮਾਤਮਾ ਦੀ ਪਹਿਲੀ ਕਿਰਪਾ ਦੀ ਨਿਸ਼ਾਨੀ ਤੈਨੂੰ ਦੱਸ ਦਿੰਦੇ ਹਾਂ ਜਿਹਨੂੰ ਪਰਮਾਤਮਾ ਨੇ ਮਿਲਣਾ ਉਹ ਪਹਿਲਾਂ ਆਪਣੀ ਪਾਰਿਆਂ ਸੰਗਤ ਮੇਲ ਦਿੰਦੇ ਜਿਹਨੂੰ ਆਪਣੇ ਨਾਲ ਨਹੀਂ ਮਿਲਣਾ ਉਹਨੂੰ ਆਪਣੇ ਪਿਆਰੇ ਦਾ ਮਿਲਾਪ ਨਹੀਂ ਹੋਊਗਾ ਸਾਰੀ ਜ਼ਿੰਦਗੀ ਇਹ ਪਹਿਲੀ ਨਿਸ਼ਾਨੀ ਆ ਉਹਦੇ ਮਿਲਣ ਦੀ ਸਮਝ ਲਓ ਵੀ ਪਰਮਾਤਮਾ ਮਿਲੂਗਾ ਜੇ ਉਹਦਾ ਪਿਆਰਾ ਮਿਲ ਗਿਆ ਉਹਦੇ ਪਿਆਰੇ ਕਿੱਥੇ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਅੰਦਰ ਜਿਹੜੇ ਸਾਧ ਸਿੰਘ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਧਾ ਦੂਰ ਕਰੋ ਲਿਵਲਾਏ ਹਰ ਨਾਮੇ ਕੇ ਹੋ ਜੋੜੀ ਗੁਰਮੁਖ ਵੈਸੋ ਸਫਾ ਵਿਛਾਏ ਇਹ ਉਹਦੇ ਪਿਆਰਿਆਂ ਦਾ ਮਿਲਾਪ ਹੈ ਇਹ ਸਮਝ ਲਓ ਕਿ ਜਦੋਂ ਸਾਧ ਸੰਗਤ ਦੇ ਅੰਦਰ ਮੇਲ ਦਿੱਤਾ ਤਾਂ ਪਰਮਾਤਮਾ ਆਪਣੇ ਨਾਲ ਵੀ ਮੇਲੇਗਾ ਇਸ ਕਰਕੇ ਕਹਿੰਦੇ ਨੇ ਕਰ ਕਿਰਪਾ ਆਪਣਾ ਸਾਧ ਸੰਗ ਮੇਲੀ ਤੇ ਸਾਧ ਸੰਗਤ ਦੇ ਨਾਲ ਮੇਲ ਦਿੱਤਾ ਕਹਿੰਦੇ ਜਦੋਂ ਸਾਧ ਸੰਗਤ ਦਾ ਫਿਰ ਮਿਲਾਪ ਹੋਇਆ ਉਸ ਤੋਂ ਬਾਅਦ ਕਹਿੰਦੇ ਸਾਧ ਸੰਗਤ ਦੇ ਵਿੱਚੋਂ ਕਹਿੰਦੇ ਗੁਰੂ ਦਾ ਮਿਲਾਪ ਹੋ ਗਿਆ ਸਾਧ ਸੰਗਤ ਦੇ ਅੰਦਰ ਸਾਰੇ ਗੁਰੂ ਵਾਲੇ ਤਾਂ ਨਹੀਂ ਬੈਠੇ ਹੁੰਦੇ ਇੱਥੇ ਨੁਗੜਿਆਂ ਨੇ ਵੀ ਆਉਣਾ ਇੱਥੇ ਮਨਮਤੀਆਂ ਨੇ ਵੀ ਆਉਣਾ ਇੱਥੇ ਸ਼ਰਾਬੀ ਕਬਾਬੀਆਂ ਨੇ ਵੀ ਆਉਣਾ ਦੁਨੀਆਂ ਭਰ ਦੇ ਐਬੀ ਆਉਣਗੇ ਅਸੀਂ ਨਫ਼ਰਤ ਨਹੀਂ ਕਰ ਸਕਦੇ ਸਾਰਿਆਂ ਨੂੰ ਆਉਣਾ ਚਾਹੀਏ ਆਉਣ ਸਾਰੇ ਜਦੋਂ ਸਾਧ ਸਿੰਘ ਜੀ ਜਿਉਂ ਜਿਉਂ ਬੈਠ ਕੇ ਸੁਣਨਗੇ ਸ਼ਰਾਬੀ ਸ਼ਰਾਬ ਛੱਡਣਗੇ ਦੁਰਾਚਾਰੀ ਦੁਰਾਚਾਰ ਛੱਡਣਗੇ ਤੇ ਹੌਲੀ ਹੌਲੀ ਫਿਰ ਉਹਨਾਂ ਦੇ ਅੰਦਰ ਪ੍ਰੇਰਨਾ ਆਏਗੀ ਕਿ ਮੈਂ ਗੁਰੂ ਵਾਲਾ ਬਣ ਜਾਂਦਾ ਦੂਜੀ ਕਿਰਪਾ ਇਹ ਹੋਗੀ ਜਿਹੜਾ ਗੁਰੂ ਵਾਲਾ ਬਣਨਾ ਨਿਗੁਰੇ ਕਾ ਹੈ ਨੌ ਬੁਰਾ ਸਤਿਗੁਰ ਵਾਜੋਂ ਗੁਰ ਨਹੀਂ ਕੋਈ ਨਿਗੁਰੇ ਕਾ ਹੈ ਨੌ ਬੁਰਾ ਤੇ ਜਿਸ ਵੇਲੇ ਸਾਧ ਸਿੰਘ ਜੀ ਗੁਰੂ ਮਿਲ ਜਾਂਦਾ ਹੈ फिर गुरु की कृपा साध संगत की कृपा फिर गुरु की कृपा उन तो वैसे चार पांच कृपा मनी है ते जिस वे साध सिंह गुरु की कृपा गुरु कृपा जे नरको की नहीं ते यह जुगत पेशानी ए बे जुगती नु पहचान नानक लीन पयो गोबिंद सिंह जो पानी संग पानी ए मिलाप करा दें गुरु के हाथ ही है सब कुछ दरगाह का बसीर साध सिंह जी सतगुरु ही है जैसा सतगुरु सुनी दा तै सोई मैं डीठ बिछड़िया जन्मा जन्मा दे बिछड़िया होया बिछड़िया मेले प्रभु वाहगुरु दे नाल मेल जांदे है ते कर कृपा साध संग मेली कहंदे फिर जदों देखिया जा फिर कहंदे जिस वे गुरु की कृपा हुई फरीदा तू तां कहना मेरा बेली कोई नहीं पिछे कह के हटे ना ना कोई संगी ना कोई मेरा कोई बेली नहीं है ते उस वेले कह रहे ओदा जवाब दे रहे कहंदे तू कहना ना को साथी ना को बेली कहंदे उस वेले जदों गुरु की कृपा हुंदी है साध संगत तों बाद गुरु मिलदा है गुरु की कृपा दे नाल फिर शुभ गुण मिलदे है बिन गुण किते भगत ना होए भगती वास्ते भी कुछ गुण चाहिए है वह गुरु की कृपा नाल मिलदे है बैराग प्राप्त होना त्याग प्राप्त होना ते इस प्रकार कहंदे जिस वेले गुरु की कृपा हो गई जां फिर देखा तो मेरा अल्लाह बेली हुण मैं जिधरों भी देखदा ना उधरे मेरा अल्लाह बेली हर थां ही दिस रहा है जिवें साध सिंह महादेव जी ने कहा सी भी कृपा करके एक पिता एक सके हम बारक तू मेरा गुरहाई ते उस वेले ए बचन कीते सन भी मैनू परमात्मा दे दर्शन करा दियो ते जिस वे साध सिंह जी दृष्टि आया तीन ए शब्द तीन साध सिंह जी बहरे हन तिने बखरे बखरे उपदेश ने दे विच महादेव की बेनती करनी गुरु अर्जन साहब जी का उपदेश देना ते महादेव दर्शन होने तो बाद दी अवस्था एक ता एक सके अंबारक कथा सासी इस करके औखी मनी है आम कीर्तन दे विच जिहड़ी साध सिंह जी मर्जी साखी सुना दियो धारना सुना दियो पर कथा जिहड़ी है उस ढंग दे नाल फिर पूरे बनवें अखर साध सिंह लवंद नाल सही लगनी चाहीदी है गुरु कृपा करे ते कहिंदे तां की देखिया मेरा अल्लाह बेली जिधर नूं भी हुण मैं देखदा है जिधर वेद दे अंदर लिखिया है जतर जतर मनो जाती तत्र तत्र ब्रह्म दृष्टा थी नामदेव जी कहंदे ने सभा कट राम बोले रामा बोले राम बिना को बोले रे एक कलमाटी कुंचल चेटी भांजन है बहु ना नारे अस्थावर जंगम कीट पतंगम घट घट राम समाना रे कितनी है घट घट में हर जू वसै सारी जगह ही वसदे है वह दृष्टि एहसास समझी जिस वेले द्वैत दृष्टि खत्म होगी ना वह दृष्टि प्राप्त होगी ज्ञान अंजन गुरदी या अग्ञान अंधेर विनाश जा फिर की देखिया कहंदे मेरा अल्लाह बेली ओ मेरा अल्लाह बेली सारे थां ती दिसदा है ते हुण अगे साध सिंह जी दसदे आ फरीद साहब कहिंदे बाट हमारी बाट नाम है रस्ते दा बटाऊ है चलण वाले दा बाट बटाऊ आवे जाए ते बाट रस्ता कहिंदे हमारी जिहड़ी बाट है खरी उड़ीणी ए खरी कहिए बहुत ही उड़ीणी की औखी है बहुता मार्ग औखा है फरीद साहब कहिंदे खंडे धार गली अत भीड़ी लिखिया साध सिंह जी खन्यो तिखी बालो निकी लिखिया सुन गुरु अमरदास महाराज ने बाट हमारी खरी उड़ीनी इस तो अगे कहंदे खन्यो तिखी
बहुत पीणी
खंडे की धार नालों भी तिखी है खन्यो तिखी बहुत पीणी का अर्थ है बरीक बहुत ही बरीक सूखम है इस प्रकार
उस ऊपर है मार्ग मेरा
ओदे उत्ते मेरा रस्ता है ते उस ऊपर है मार्ग मेरा कहंदे उहदे उत्ते रस्ता है
एक फरीदा पंथ संभार सवेरा
ते इन अखरां दा भाई वाच करांगे अज फिर बोलो हुकमती
वाट हमारी करी उड़ीणी
ते इउं साध संगीत जिवें फरीद साहब ने इत्थे कहा ते हुण दूसरे अर्थ दे अंदर महापुरशां ने इह उस महापुरश वल्लों अर्थ साध संगीत लाए है उह महापुरश कहंदे फरीदा इह जिहड़ी भगती दी वाट है ना मार्ग अर मंजल दो शब्द अनुसार सुनी ते हर वाट दा रस्ते दा हर मार्ग दा किसे मंजल दे नाल संबंध है हर मार्ग किसे मंजल ते पहुंचाउंदा है ते जेड़े साध सुजी संसार दे लोग किसे मार्ग ते ना आउण उना दी जिन्हां दे मार्ग खोए गए उना दी मंजला पहलियां होईयां पईयां मंजला किथे आउणगीआं साध सुजी मंजल तां ही आउणी है जे मार्ग मिलूगा पहलां मंजिल की है परमात्मा की प्राप्ति मंजिल है उदा मार्ग की है मार्ग साध सिंह भगती का मार्ग है ਤੇ ਆਮ ਅਸੀਂ ਇਹ ਸ਼ਬਦ ਵਰਤਦੇ ਹਾਂ ਪੰਥ ਸ਼ਬਦ ਵਰਤਦੇ ਹਾਂ। ਸਾਧ ਸਿੰਘ ਜੀ, ਪੰਥ ਸ਼ਬਦ ਜਿਹੜਾ ਹੈ ਉਹ ਰਸਤੇ ਦਾ ਨਾਮ ਹੈ ਤੇ ਦੋ ਸ਼ਬਦ ਇਹ ਵਰਤੇ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਤੇ ਇਸੇ ਸ਼ਬਦ ਨੂੰ ਦਸਵੇਂ ਜਾਮੇ ਵਿੱਚ ਕੀ ਕਿਹਾ? ਖਾਲਸਾ ਪੰਥ ਸਜਾ ਦਿੱਤਾ। ਤੇ ਜੇ ਅਰਥ ਦੇਖੋਗੇ ਨਿਰਮਲ ਤੇ ਖਾਲਸੇ ਦੇ ਅਰਥ ਇੱਕੋ ਹੀ ਨੇ, ਅਰਥਾਂ ਚ ਕੋਈ ਵਿਰੋਧ ਹੀ ਨਹੀਂ ਹੈ। ਤੇ ਨਿਰਮਲ ਪੰਥ ਜਾਣੀ ਸੁੱਧ ਪੰਥ, ਜਿਸ ਪੰਥ ਦੇ ਅੰਦਰ ਕੋਈ ਸਾਧ ਸੰਗੀ ਕਿਸੇ ਪ੍ਰਕਾਰ ਦੇ, ਕਿਉਂਕਿ ਕਈ ਮਾਰਗ ਐਸੇ ਹੁੰਦੇ ਆ ਵੀ ਮੰਜ਼ਲ ਤੇ ਤਾਂ ਪਹੁੰਚਾ ਦਿੰਦੇ ਨੇ ਪਰ ਰਸਤੇ ਦੇ ਅੰਦਰ ਔਖਾ ਬੜਾ ਹੁੰਦਾ ਜਿਹੜਾ ਪਹੁੰਚਣ ਵਾਲਾ। ਕਈ ਵਾਰ ਤਾਂ ਮਾਰਗ ਦੇ ਕਾਰਨ ਮਾਰਗ ਵਿਖੜਾ ਹੋਵੇ, ਰਸਤੇ ਵਿੱਚ ਜਾਨ ਨਿਕਲ ਜਾਂਦੀ, ਪਹੁੰਚ ਨਹੀਂ ਪਾਉਂਦਾ, ਰਸਤੇ ਚ ਦਮ ਤੋੜ ਜਾਂਦਾ। ਕਹਿੰਦੇ ਭਾਈ ਰਸਤਾ ਹੀ ਵਾਲਾ ਔਖਾ ਸੀ, ਇਹਦੇ ਵਿਚਾਰੇ ਦਾ ਕੀ ਕਸੂਰ ਹੈ ਮਰਨ ਵਾਲੇ ਦਾ? ਰਸਤਾ ਹੀ ਵਾਲਾ ਔਖਾ ਸੀ। ਆ ਯੋਗਾ ਵੀ ਕਹਿੰਦਾ ਇਹੋ ਜਿਹੇ ਰਸਤਾ ਹੈ ਤਾਂ ਉਹ ਵੀ ਮਾਰਗ ਮੰਜ਼ਿਲ ਤੇ ਪਹੁੰਚਣ ਵਾਸਤੇ। ਦਸਮ ਦੁਆਰਾ ਅਗਮ ਉਪਾਰਾ ਪਰਮ ਪੁਰਖ ਕੀ ਘਾਟੀ, ਉਪਰ ਆਠ ਆਹ ਹਾਠ ਹਾਠ ਪਰ ਆਲਾ ਆਲੇ ਭੀਤਰ ਥਾਤੀ। ਪਰ ਮਾਰਗ ਐਸਾ ਔਖਾ ਹੈ, ਨੀਤੀ ਧੋਤੀ ਨਿਉਲੀ ਕਰਮ ਆਦਿ ਕਰਦਿਆਂ ਨੂੰ ਉਮਰਾਂ ਲੱਗ ਜਾਂਦੇ, ਰੋਗੀ ਹੋ ਕੇ ਬਹਿ ਜਾਂਦੇ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਕਹਿੰਦੇ ਮਨ ਨਿਰਮਲ ਨਹੀਂ ਦਸਵੇਂ ਦੁਆਰ। ਮਨ ਸੁੱਧ ਓਨਾ ਚਿਰ ਤਾਂ ਰਹਿੰਦਾ ਜਿੰਨਾ ਚਿਰ ਦਸਮ ਦੁਆਰ ਰਹੇ, ਪਰ ਜਦੋਂ ਦਸਮ ਦੁਆਰ ਤੇ ਹੇਠਾਂ ਆ ਜਾਵੇ ਨੌ ਦੁਆਰਿਆਂ ਦੇ ਰਸ ਉਸੇ ਤਰ੍ਹਾਂ ਫੇਰ ਪੈ ਜਾਣਗੇ। ਸ਼ਬਦ ਸਪਰਸ਼ ਰੂਪ ਰਸ ਗੰਧ ਫੇਰ ਗੜਸ ਲੈਣਗੇ ਇਹਨੂੰ ਉਸੇ ਤਰ੍ਹਾਂ। ਮਹਾਰਾਜ ਕਹਿੰਦੇ ਜਿੰਨਾ ਚਿਰ ਮਨ ਰਸਾਂ ਨੂੰ ਨਹੀਂ ਛੱਡਦਾ ਤੇ ਓਨੀ ਦੇਰ ਤੱਕ ਇਹ ਸ਼ਬਦ ਦਾ ਰਸੀ ਯਾਨੀ ਸਾਹ ਸਮਾਨਦਾ। ਇੱਕ ਵਾਰੀ ਸੰਤ ਗਿਆਨੀ ਗੁਰੂ ਅਰਜਨ ਸਿੰਘ ਮਹਾਂਪੁਰਖਾਂ ਨੂੰ ਵੱਡਿਆਂ ਨੂੰ ਜਥੇ ਦੇ ਵਿਦਿਆਰਥੀ ਸਾਧ ਸਿੰਘ ਜੀ ਉਹਨਾਂ ਗੁਰਮੁਖਾਂ ਨੇ ਬੇਨਤੀ ਕੀਤੀ ਏਕਾਂਤ ਚ ਬੈਠਿਆਂ ਦੇਖ ਕੇ, ਕਹਿੰਦੇ ਮਹਾਰਾਜ ਵੀ ਕਈ ਵਾਰ ਮਨ ਦੇ ਵਿੱਚ ਸੰਕਲਪ ਆਇਆ। ਸੰਤ ਪਰਮਜੀਤ ਸਿੰਘ ਜੀ ਮਾਲਪੁਰ ਵਾਲਿਆਂ ਨੇ ਬੇਨਤੀ ਕੀਤੀ, ਕਹਿੰਦੇ ਮਹਾਰਾਜ ਕਈ ਵਾਰ ਸੰਕਲਪ ਆਇਆ ਮੈਂ ਤੁਹਾਤੋਂ, ਤੁਹਾਡਾ ਪ੍ਰਤਾਪ ਹੀ ਐਸਾ ਪ੍ਰਸ਼ਨ ਕਰ ਨਹੀਂ ਹੁੰਦਾ। ਮਹਾਂਪੁਰਸ਼ ਕਹਿੰਦੇ ਚੰਗੀਆਂ ਡਰੀ ਦਾ ਨਹੀਂ ਹੁੰਦਾ, ਪ੍ਰਸ਼ਨ ਕਰੀਦਾ ਜਿਹੜਾ ਮਨ ਚ ਹੋਵੇ ਗੱਲ ਕਰ ਲਈਦੀ ਆ। ਸੰਤਾਂ ਨੇ ਖੁੱਲ ਦੇਤੀ, ਕਹਿੰਦੇ ਮਹਾਰਾਜ ਵੀ ਪ੍ਰਸ਼ਨ ਕੁਝ ਐਸਾ ਵੀ ਮੈਂ ਸਿਰਫ ਇਹ ਬੇਨਤੀ ਕਰਦਾ ਵੀ ਮਨ ਦੀ ਹਾਲਤ ਜਿਹੜੀ ਹੈ ਉਹ ਐਸੀ ਹੈ ਵਿਸ਼ੇ ਵਿਕਾਰਾਂ ਵੱਲ ਨੂੰ ਮਨ ਜਿਹੜਾ ਜਾਣ ਤੋਂ ਹਟਦਾ ਨਹੀਂ, ਖਿੱਚ ਖਾਈ ਜਾਂਦਾ, ਵੀ ਇਹ ਕਦੋਂ ਹਟਦਾ ਹੁੰਦਾ? ਮੈਂ ਤਾਂ ਇੰਨੇ ਪੁੱਛਣਾ ਵੀ ਹਟਦਾ ਵੀ ਹੁੰਦਾ ਜਾਂ ਨਹੀਂ। ਮਹਾਂਪੁਰਸ਼ ਕਹਿੰਦੇ ਭਾਈ ਹਟਦਾ ਤਾਂ ਹੁੰਦਾ। ਕਹਿੰਦੇ ਮਹਾਰਾਜ ਵੀ ਕਿਵੇਂ ਹਟਦਾ ਹੁੰਦਾ? ਮਹਾਂਪੁਰਸ਼ ਕਹਿੰਦੇ ਜਿੰਨੀ ਦੇਰ ਤੱਕ ਨਾਮ ਦੇ ਵਿੱਚੋਂ ਰਸ ਨਾ ਆਉਣ ਲੱਗ ਜਾਏ ਉਨਾ ਚਿਰ ਇਹ ਵਿਸ਼ਾਂ ਦਾ ਰਸ ਛੱਡਦਾ ਨਹੀਂ ਹੁੰਦਾ। ਇਹ ਉਦਣ ਛੱਡੂਗਾ ਜਦੋਂ ਨਾਮ ਦਾ ਰਸ ਆਉਣ ਲੱਗ ਗਿਆ ਨਾ, ਬਿਸਰ ਗਏ ਰਸ ਔਰ ਹੋਰ ਨਹੀਂ ਫਿਰ ਰਸ ਚੰਗੇ ਲੱਗਣਗੇ, ਉਹ ਤਾਂ ਰਸ ਫਿੱਕੇ ਪੈ ਜਾਣਗੇ। ਇਹ ਰਸ ਛੱਡੇ, ਉਹ ਰਸ ਆਵੇ, ਉਹ ਰਸ ਪੀਆ, ਇਹ ਰਸ ਨਹੀਂ ਪਾਵੇ, ਫਿਰ ਰਸ ਚੰਗੇ ਨਹੀਂ ਲੱਗਣਗੇ। ਸੋ ਇਸ ਕਰਕੇ ਉਹਨਾਂ ਨੂੰ ਇਹ ਨਾਮ ਰਸੀ ਕਹਿੰਦੇ ਹਾਂ ਸਾਧ ਸੰਗੀ। ਆਪਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਦਿਨ ਸਾਰਾ ਭਗਤੀ ਦਾ ਰਸ ਹੈ ਸਾਧ ਸੰਗੀ, ਜਿੰਨਾ ਵੀ ਬਾਣੀ ਮਿੱਠੀ ਲੱਗਦੀ ਹੈ ਪਰ ਸਾਰਿਆਂ ਨੂੰ ਨਹੀਂ ਮਿੱਠੀ ਲੱਗ ਸਕਦੀ। ਗੁਰਬਾਣੀ ਚਿਨ ਭਾਈ ਆ ਜਿਨ ਮਸਤਕ ਭਾਗ, ਮਨਮੁਖ ਛੁਟਕਾਵਣੀ ਗੁਰਮੁਖ ਸੁਹਾਗ। ਇਹ ਤਾਂ ਸੁਹਾਗਮੰਤੀਆਂ ਦੇ ਆਨੰਦ ਮਾਨਣ ਵਾਲਾ ਹੈ, ਜਿਹੜੇ ਗੁਰੂ ਗ੍ਰੰਥ ਸਾਹਿਬ ਤੇ ਸ਼ਰਧਾ ਰੱਖਦੇ ਆ ਨਾ, ਇਹ ਉਹ ਸੁਹਾਗਮੰਤੀਆਂ ਨੂੰ ਇਹ ਆਨੰਦ ਆਉਂਦਾ ਬਾਣੀ ਦਾ। ਤੇ ਬਾਕੀ ਦਾ ਕਹਿੰਦੇ ਜੀ ਸਮਝ ਹੀ ਨਹੀਂ ਆਉਂਦੀ ਸਾਡੇ ਤਾਂ। ਜਦੋਂ ਸਾਧ ਸਿੰਘ ਜੀ ਸਮਝ ਦੇ ਅੰਦਰ ਹੋਰ ਬਹੁਤੀਆਂ ਗੱਲਾਂ ਇੰਨੀਆਂ ਭਰ ਲਈਆਂ ਤੇ ਗੁਰਬਾਣੀ ਦੀ ਸਮਝ ਵਾਸਤੇ ਜਗ੍ਹਾ ਕਿੱਥੇ ਰੱਖੀ ਅਸੀਂ? ਪਹਿਲਾਂ ਉਹ ਤੂੜੀ ਜਿਹੜੀ ਦਿਮਾਗ ਚ ਭਰੀ ਆ ਉਹ ਤਾਂ ਵਿਹਲੀ ਕਰੋ, ਉਹ ਤੋਂ ਬਾਅਦ ਸਮਝ ਆਉਣ ਲੱਗੂਗੀ ਬਾਣੀ। ਗੁਰਬਾਣੀ ਤਿੰਨ ਭਾਈ ਆ ਉਹਨਾਂ ਨੂੰ ਚੰਗੀ ਲੱਗੀ ਹੈ ਜਿਨ੍ਹਾਂ ਦੇ ਮੱਥੇ ਦੇ ਭਾਗ ਹਨ। ਸੋ ਇਸ ਪ੍ਰਕਾਰ ਜਿਹੜੀ ਮਾਰਗ ਹੈ ਮੰਜ਼ਲ ਦੇ ਨਾਲ ਉਹਦਾ ਸੰਬੰਧ ਗੁਰੂ ਪਿਆਰਿਓ ਹੁੰਦਾ, ਮੰਜ਼ਲ ਪਰਮਾਤਮਾ ਦੀ ਪ੍ਰਾਪਤੀ ਹੈ। ਹੁਣ ਮਾਰਗ ਦੀ ਇੱਕ ਆਪਣੀ ਮਰਿਆਦਾ ਹੈ, ਮਾਰਗ ਦਾ ਇੱਕ ਨੇਮ ਹੈ ਆਪਣਾ। ਇੱਕ ਤਾਂ ਇਹ ਅਹਿਸਾਸ ਸਮਝੀ ਵੀ ਮਾਰਗ ਦੇ ਅੰਦਰ ਜਿਹੜੇ ਤੇ ਚੱਲਣਾ ਹੈ ਵੀ ਉਹਦੇ ਚ ਅੰਧੇਰਾ ਨਾ ਹੋਵੇ। ਮਾਰਗ ਤਾਂ ਹੋਵੇ ਪਰ ਸਾਰਾ ਅੰਧੇਰਾ ਹੀ ਅੰਧੇਰਾ ਹੋਵੇ। ਅੰਧਕਾਰ ਸੋ ਕਵੇ ਨਾ ਸੋਈ ਹੈ, ਰਾਜਾ ਰੰਕ ਦੋ ਮਿਲ। ਅੰਧਕਾਰ ਦੇ ਅੰਦਰ ਤਾਂ ਮੂੰਹ ਮੱਥਾ ਬਣਾ ਲਈਦਾ, ਅੰਧੇਰੇ ਦੇ ਕਾਰਨ ਮਾਰਗ ਮਿਲਿਆ ਵੀ ਵਿਛੜ ਜਾਊਗਾ, ਮਾਰਗ ਤੋਂ ਥਿੜਕ ਜਾਵਾਂਗੇ। ਕਿਉਂ? ਅੰਧੇਰਾ ਸੀ। ਜੇ ਮਾਰਗ ਦੇ ਵਿੱਚ ਚਾਨਣਾ ਹੋਵੇ ਤਾਂ ਫਿਰ ਹੋਰ ਗੱਲਾਂ ਦੀ ਵੀ ਲੋੜ ਹੈ। ਤੁਰਨ ਵਾਸਤੇ ਪੈਰ ਆਪਣੇ ਚਾਹੀਦੇ ਨੇ, ਸਾਧਨ ਵਾਹੀਕਲ ਆਪਣਾ ਚਾਹੀਦਾ। ਖੜੇ ਦੀ ਤਾਂ ਮੰਜ਼ਲ ਆਉਣ ਨਹੀਂ ਲੱਗੀ, ਤੁਰਨ ਵਾਸਤੇ ਪੈਰ ਚਾਹੀਦੇ ਆਪਣੇ। ਤੇ ਇਕੱਲੇ ਪੈਰ ਕੀ ਕਰਨਗੇ ਜੇ ਅੱਖਾਂ ਨਹੀਂ ਹੋਣਗੀਆਂ? ਮਾਰਗ ਦਾ ਚਾਨਣਾ ਕੀ ਕਰੂਗਾ ਸੂਰਜ? ਕੀ ਕਰੂਗਾ ਅੰਨੇ ਅਨੁਸਾਰ ਸਮਝੀ? ਦੀਵੇ ਵਾਲੇ 50, ਅੰਨੇ ਵਾਸਤੇ 50 ਦੀਵੇ ਬਾਲ ਦਿਓ ਤੇ ਉਹਨੂੰ ਫਿਰ ਚਾਨਣਾ ਹੋ ਜਾਊਗਾ। ਤੇ ਮਾਰਗ ਤੇ ਜਾਣ ਵਾਸਤੇ ਮਾਰਗ ਦੀਆਂ ਵਾਧਾ ਮਿਲਦੀਆਂ ਨੇ। ਐ ਮਾਰਗ ਤੇ ਜਾਣ ਵਾਲੇ ਜੇ ਪਰਮਾਤਮਾ ਨੂੰ ਮਿਲਣ ਤਾਂ ਫਿਰ ਭਗਤੀ ਦਾ ਤਾਂ ਹੈ ਮਾਰਗ, ਇਹਨੂੰ ਕਹਿੰਦੇ ਗੁਰਸਿੱਖੀ ਭਗਤੀ ਮਾਰਗ। ਤੇ ਇਸ ਮਾਰਗ ਨੂੰ ਇਹ ਕਿਹਾ ਗੁਰਮੁਖ ਗਾਡੀ ਰਾਹ ਚਲਾਇਆ, ਬਹੁਤ ਪੱਧਰਾ ਰਸਤਾ। ਗੁਰੂ ਨਾਨਕ ਦੇ ਪੱਧਰੇ ਰਸਤੇ ਵਰਗਾ ਦੁਨੀਆਂ ਦੇ 750 ਧਰਮ ਨ, ਅੱਜ 6 ਅਰਬ ਦੁਨੀਆਂ ਦੀ ਗਿਣਤੀ ਹੋ ਗਈ ਹੈ, ਜਿਹਦੇ ਚ 30,000 ਸਾਧ ਸਿੰਘ ਜੀ ਬੋਲੀਆਂ ਹਨ ਤੇ ਉਹਦੇ ਵਿਚ 3,000 ਬੋਲੀਆਂ, ਮੈਂ ਥੋੜਾ ਜਾ ਮਿਸ ਕਰ ਗਿਆ ਬੋਲ ਮੇਰੀ, 3,000 ਬੋਲੀਆਂ ਤੇ 750 ਧਰਮ ਹੈ ਦੁਨੀਆਂ ਦਾ, 750 ਧਰਮ ਚ ਕੱਲਾ ਸਿੱਖ ਧਰਮ ਦਾ ਸਾਧ ਸਿੰਘ ਜੀ ਐਸਾ ਰਸਤਾ ਹੈ ਜਿਹੜਾ ਸਭ ਤੋਂ ਸਿੱਧਾ ਪੱਧਰਾ ਰਸਤਾ ਹੈ, ਜਿਹਦੇ ਚ ਕੋਈ ਕਠਿਨਾਈ ਨਹੀਂ ਹੈ ਔਰ ਹਰ ਕੋਈ ਕਰ ਸਕਦਾ ਹੈ। ਸੋ ਐਸਾ ਜਿਹੜਾ ਰਸਤਾ ਭਗਤੀ ਦਾ ਭਾਈ, ਇਹ ਤਾਂ ਰਸਤਾ ਤਾਂ ਹੈ ਸਿੱਧਾ, ਰਸਤਾ ਬਣਾਇਆ ਹੈ, ਰਸਤੇ ਬਣਾਉਣ ਵਾਲਿਆਂ ਨੂੰ ਪੁੱਛੋ, ਚੱਲਣ ਵਾਲੇ ਤਾਂ ਤੁਰ ਕੇ ਆਨੰਦ ਹੀ ਲੈਂਦਾ, ਕਹਿੰਦਾ ਵੀ ਰਸਤਾ ਬਹੁਤ ਵਧੀਆ ਹੈ, ਪਰ ਇਹ ਪੁੱਛੋ ਜਿਹਨੇ ਬਣਾਇਆ ਰਸਤਾ ਕਿਵੇਂ ਔਖਾ ਬਣਾਇਆ ਹੈ। ਇਹ ਪੁੱਛੋ ਗੁਰੂ ਨਾਨਕ ਨੂੰ ਜਿਨ੍ਹਾਂ ਨੇ ਐਸੇ ਵਿਖੜੇ ਪਿੰਡੇ ਸਾਧ ਸਿੰਘ ਜੀ ਜਿਹੜੇ ਸਨ ਇਹ ਭਗਤੀ ਦਾ ਮਾਰਗ ਸਿੱਧਾ ਖਿੱਚ ਦਿੱਤਾ ਅਕਾਲ ਪੁਰਖ ਵਾਹਿਗੁਰੂ ਹੈ, ਵੀ ਮੇਰੇ ਸਿੱਖ ਪੁੱਤਰ ਇਹਦੇ ਤੇ ਆ ਜਾਣ ਤੇ ਉਹਨਾਂ ਨੂੰ ਮੰਜ਼ਿਲ ਤੇ ਪਹੁੰਚਣ ਲਈ ਕੋਈ ਖੇਚਲ ਨਾ ਹੋਵੇ। ਫਿਰ ਮਹਾਰਾਜ ਨੇ ਸਾਡੇ ਤੇ ਤਰਸ ਕਰਕੇ ਮਾਰਗ ਭਗਤੀ ਦੇ ਮਾਰਗ ਦੇ ਵਿੱਚ ਫਿਰ ਚਾਨਣਾ ਦਿੱਤਾ। ਚਾਨਣਾ ਕਿਹੜਾ ਦਿੱਤਾ? ਗੁਰਬਾਣੀ ਇਸ ਜਗ ਮੈਂ ਚਾਨਣ, ਗੁਰਬਾਣੀ ਦੀ ਰੋਸ਼ਨੀ ਦਿੱਤੀ ਕਿ ਭਗਤੀ ਕਰਨ ਵਾਲਾ ਜੇ ਕਹੇ ਨਾ ਵੀ ਬਾਣੀ ਤੋਂ ਪਰੇ ਹੋ ਕੇ ਭਗਤੀ ਕਰ ਲਓ ਤਾਂ ਸਮਝੋ ਅੰਧੇਰੇ ਚ ਜਾ ਬੜਿਆ, ਮਾਰਗ ਵੀ ਖੋਇਆ ਜਾਊਗਾ। ਕਈ ਇਹੋ ਜਿਹੇ ਵੀ ਚੌਧਰੀ ਹੈਗੇ ਕਹਿੰਦੇ ਉਹ ਮੈਂ ਭਗਤੀ ਕਰਦਾ, ਮੈਨੂੰ ਬਾਣੀ ਪੜ੍ਹਨ ਦੀ ਕੀ ਲੋੜ ਹੈ, ਉਹਨਾਂ ਦਾ ਮਾਰਗ ਨਹੀਂ ਰਹਿਣਾ ਉਹਨਾਂ ਦੇ ਕੋਲ, ਕਿਉਂਕਿ ਮਾਰਗ ਦੇ ਵਿੱਚ ਚਾਨਣਾ ਸੀ ਗੁਰਬਾਣੀ ਦਾ, ਉਹ ਦੂਰ ਕਰ ਲਿਆ, ਰੋਸ਼ਨੀ ਗੁਰਬਾਣੀ ਤੋਂ ਲੈਣੀ। ਤੇ ਉਸ ਤੋਂ ਬਾਅਦ ਸਾਧ ਸਿੰਘ ਜੀ ਅਭਿਆਸ ਰੂਪੀ ਸੰਕਲਪ ਵਿਕਲਪ ਦੇ ਕਦਮ ਪੁੱਟਣੇ ਨੇ। ਫਿਰ ਮਨ ਦੇ ਕਦਮ ਕਿਹੜੇ ਨੇ? ਸੰਕਲਪੋ ਵਿਕਲਪੋ ਹੀ ਮਨ। ਤੇ ਫਿਰ ਅੱਖਾਂ ਕਿਹੜੀਆਂ ਹਨ ਮਨ ਦੇ ਕੋਲ? ਤਨ ਨੇ ਤਾਂ ਜਾਣਾ ਨਹੀਂ ਹੈ ਉੱਥੇ, ਭਗਤੀ ਦੇ ਮਾਰਗ ਤੇ ਤਾਂ ਮਨ ਨੇ ਜਾਣਾ ਸਾਧ ਸਿੰਘ ਜੀ। ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ, ਸਿਰ ਕਿਹੜਾ ਦੇਣਾ? ਹੰਕਾਰ ਨੂੰ ਵੱਢਣਾ ਸਾਧ ਸਿੰਘ ਜੀ, ਹੰਕਾਰ ਦਾ ਸਿਰ ਵੱਢਣਾ। ਇਹ ਭਗਤੀ ਦੇ ਮਾਰਗ ਤੇ ਚੱਲਣ ਵਾਸਤੇ ਦੋ ਨੇਤਰ ਮੰਨੇ, ਇੱਕ ਵੈਰਾਗ ਇੱਕ ਵਿਵੇਕ। ਵੈਰਾਗ ਵਿਵੇਕ ਦੇ ਨੇਤਰ ਔਰ ਸੰਕਲਪਾਂ ਵਿਕਲਪਾਂ ਦੇ ਕਦਮ, ਫਿਰ ਸਾਧ ਸਿੰਘ ਜੀ ਭਗਤੀ ਦਾ ਮਾਰਗ ਤੇ ਚਾਨਣਾ ਗੁਰਬਾਣੀ ਦਾ। ਕਿਉਂਕਿ ਰਸਤੇ ਮੰਜ਼ਲਾਂ ਦੇ ਅੰਦਰ ਕਈ ਤਰ੍ਹਾਂ ਦੇ ਪੜਾਅ ਵੀ ਆਉਣੇ, ਵੈਖਰੀ ਬੱਧਮ ਪਸੰਤੀ ਪਰਾ, ਇਹਦੇ ਚ ਕਿਹੜੇ ਪੜਾਅ ਤੇ ਜਾ ਕੇ ਕਿਸ ਤਰ੍ਹਾਂ ਦਾ ਜਾਪ ਨੇ, ਉਹਦਾ ਰੂਪ ਧਾਰਨ ਕਰਨਾ, ਵਰਣਾਤਮਕ ਸ਼ਬਦ ਤੋਂ ਧੁਨਾਤਮਕ ਸ਼ਬਦ ਕਿਵੇਂ ਹੋਣਾ, ਇਹ ਗੁਰਬਾਣੀ ਨੇ ਦੱਸਣਾ ਸਾਧ ਸਿੰਘ, ਕਿਹੜਾ ਕੋਈ ਬੰਦਾ ਦੱਸੂਗਾ? ਇਸ ਕਰਕੇ ਇੱਥੇ ਫਰੀਦ ਸਾਹਿਬ ਜੀ ਕਹਿੰਦੇ ਹੈ, ਆਪਾਂ ਨੂੰ ਬਹੁਤ ਹੀ ਵਧਾਈਏ ਨੇ, ਸਮਾਂ ਨੇੜੇ ਹੋਣ ਵਾਲਾ ਹੈ, ਕਹਿੰਦੇ ਇਹ ਜਿਹੜਾ ਬਾਟ ਹਮਾਰੀ ਖਰੀ ਉੜੀ ਨਹੀਂ। ਕਹਿੰਦੇ ਹੇ ਫਰੀਦਾ, ਜਿਹੜੀ ਤੂੰ ਇਹ ਗੱਲ ਕਹਿੰਦਾ ਨਾ, ਮੇਰੀ ਗੱਲ ਕਰਦਾ? ਕਹਿੰਦੇ ਇਹ ਰਸਤਾ ਜਿਹੜਾ ਨਾ ਵਰੀਕ ਹੈ, ਇਹ ਬਹੁਤ ਇਹ ਬਾਟ ਹਮਾਰੀ ਖਰੀ, ਕਹਿੰਦੇ ਪਰ ਹੈ ਚੰਗੀ, ਖਰੀ ਦਾ ਚੰਗੀ ਵੀ ਹੁੰਦਾ, ਇਹ ਹੋਰਾਂ ਨਾਲੋਂ ਚੰਗਾ, ਜਿਹੜਾ ਤੇਰਾ ਰਸਤਾ ਇਹ ਚੰਗਾ ਨਹੀਂ ਹੈ, ਜਿਹੜਾ ਤੂੰ ਤਪੱਸਿਆ ਕਰਕੇ 36 ਵਜੇ ਗਾਲ ਲੈਣਾ, ਤੇਰਾ ਰਸਤਾ ਚੰਗਾ ਨਹੀਂ, ਤੂੰ ਬਦਲ ਦੇ ਰਸਤਾ ਹੈ। ਇਹ ਮਾਰਗ ਤੇ ਜਾਂਦਿਆਂ ਮੰਜ਼ਲਾਂ ਦੂਰ ਹੋ ਜਾਣਗੀਆਂ ਤੇਰੀਆਂ, ਬਾਤ ਹਮਾਰੀ ਸਾਡੀ ਜਿਹੜੀ ਬਾਤ ਹੈ ਇਹ ਖਰੀ ਹੈ, ਪਰ ਹਾਂ ਇੰਨੀ ਗੱਲ ਹੈ ਉੜੀਣੀ। ਕਹਿੰਦੇ ਥੋੜੀ ਜੀ, ਕਿਉਂਕਿ ਮਨ ਦੀਆਂ ਬਾਸ਼ਨਾਂ ਸੂਖੋਂ ਕਰਨੀਆਂ ਔਖੀਆਂ ਹੁੰਦੀਆਂ ਨੇ, ਇਸ ਕਰਕੇ ਔਖੀ ਜ਼ਰੂਰ ਲੱਗਦੀ ਹੈ। ਖੰਨੇ ਉਹ ਤਿੱਖੀ ਬਾਲਣ ਕੀ ਤਾਂ ਕਹਿੰਦੇ ਆ ਇਹਨੂੰ, ਇਹ ਸੂਖ ਮੈਂ ਅੰਤਰੀਬ ਹੈ
ਖਨਿਓ,
ਇਹ ਖੰਡੇ ਦੀ ਧਾਰ ਤੇ ਜਿਵੇਂ ਤੁਰਨਾ ਔਖਾ ਹੈ ਨਾ, ਬੰਦਾ ਤੁਰ ਨਹੀਂ ਸਕਦਾ, ਇਸੇ ਤਰ੍ਹਾਂ ਭਾਈ ਜਦੋਂ ਸ਼ਬਦ ਦਾ ਅਭਿਆਸ ਸੁਰਤ ਨੇ ਕਰਨਾ ਹੈ, ਸੁਰਤ ਜਿਹੜੀ ਹੈ ਸ਼ਬਦ ਤੇ ਠਹਿਰਦੀ ਨਹੀਂ, ਜਿਵੇਂ ਖੰਡੇ ਦੀ ਧਾਰ ਤੇ ਨਹੀਂ ਠਹਿਰੀਦਾ, ਇਸੇ ਤਰ੍ਹਾਂ ਕਹਿੰਦੇ ਬਾਟ ਖੰਨਿਓ ਤਿੱਖੀ ਬਹੁਤ ਪਈ, ਬਰੀਕ ਸੂਖਮ ਹੈ, ਸੂਖਮ ਰਸਤਾ ਹੈ। ਸੋ ਇਸ ਪ੍ਰਕਾਰ ਕਹਿੰਦੇ ਹਨ,
ਉਪਰ ਹੈ ਮਾਰਗ ਮੇਰਾ,
ਲੈ ਫਰੀਦਾ ਕਹਿੰਦੇ ਅਸੀਂ ਤਾਂ ਇਹ ਮਾਰਗ ਤੇ ਹਾਂ, ਇਹ ਮਾਰਗ ਤੇ ਚੱਲ ਕੇ ਆਪਣੇ ਖੁਦਾ ਨੂੰ ਮਿਲੇ ਹੈ। ਕਹਿੰਦੇ ਤੂੰ ਵੀ ਇਸ ਮਾਰਗ ਤੇ ਆ ਜਾ। ਕਹਿੰਦਾ ਜੀ ਦੱਸੋ ਫਿਰ ਇਹਦੀ ਸ਼ੁਰੂ ਕਿੱਥੋਂ ਕਰਾਂ? ਫਰੀਦ ਸਾਹਿਬ ਕਹਿੰਦੇ, ਕਹਿੰਦੇ ਸ਼ੁਰੂ ਉੱਥੋਂ ਹੀ ਕਰ ਜਿੱਥੋਂ ਮੈਂ ਕਰਿਆ ਸੀ, ਜੰਗਲਾਂ ਦਾ ਖਹਿੜਾ ਛੱਡ ਕੇ ਜਾ ਕਿਸੇ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਜਾ, 36 ਵਰੇ ਚੀਜ਼ਾਂ ਕੁਛ ਨਹੀਂ ਮਿਲਿਆ ਨਾ। ਫਰੀਦ ਸਾਹਿਬ ਨੇ ਸਾਧ ਸਿੰਘ ਜੀ ਬੜਾ ਇਹਦਾ ਅਲੌਕਿਕ ਜੀਵਨ ਹੈ, ਕਹਿੰਦੇ ਜਿਸ ਵੇਲੇ ਤਨ ਨੂੰ ਇੰਨਾ ਸੁਕਾ ਲਿਆ, ਤਨ ਸੁੱਕਾ ਪਿੰਜਰ ਸੀ ਆ, ਤਲੀਆਂ ਖੁੰਡਾਂ ਕਾਗ, ਮੁਰਦਾ ਸਮਝੇ ਨਾ, ਕਾਗ ਠੁੰਗਾ ਮਾਰਨ ਵਾਸਤੇ ਆ, ਤਲੀਆਂ ਖੁੰਡਾਂ ਕਾਗ, ਤੇ ਉਹ ਹੌਕੇ ਲੈਂਦਾ, ਕਹਿੰਦਾ ਅਜੇ ਸੋ ਰੱਬ ਨਾ ਵੋੜਿਓ, ਦੇਖ ਬੰਦੇ ਦੇ ਭਾਗ ਅਜੇ ਰੱਬ ਨਾ ਮਿਲਿਆ ਬੈਲੋ। ਫਿਰ ਸਾਧ ਸਿੰਘ ਜੀ ਕਾਂ ਉੱਡ ਕੇ
ਇਹਦੇ ਛਾਤੀ ਤੇ ਬਹਿ ਗਿਆ। ਪਹਿਲਾਂ ਤਾਂ ਨਾ ਪੈਰਾਂ ਦੇ ਤਲੀਆਂ ਚ ਠੂਗਾ ਮਾਰਦਾ ਸੀ, ਅਡਾਇਆ ਨਹੀਂ, ਉਹ ਮਿੰਤਾਂ ਤਰਲੇ ਕਰਦਾ ਰਿਹਾ ਆਪਣੀ ਅਵਸਥਾ, ਕਹਿੰਦਾ ਰੁੰਦਾ ਰਿਹਾ, ਕਹਿੰਦਾ ਦੇਖ ਮੇਰੇ ਭਾਗ ਮੁਰਦਾ ਸਮਝ ਕੇ ਕਾਂ ਵੀ ਖਾਣ ਆ ਗਏ, ਤੂੰ ਅਜੇ ਵੀ ਨੀ ਮੈਨੂੰ ਮਿਲਿਆ। ਕਾਕਾ ਕਰਨ ਢੰਡੋਲਿਆ, ਉਹ ਕਾ ਸਾਰੇ ਢੰਡੋਲਦਾ ਹੋਇਆ ਲੱਭਦਾ ਹੋਇਆ ਨਾ, ਕਹਿੰਦੇ ਜਿਸ ਵੇਲੇ ਛਾਤੀ ਤੇ ਬਹਿ ਕੇ ਉਹ ਲੱਗਾ ਬਾਸ ਖਾਣ, ਕਹਿੰਦੇ ਕਾਕਾ ਚੂੰਡ ਨਾ ਪਿੰਜਰਾ, ਕਹਿੰਦੇ ਉਹ ਕਾਹਨੂੰ ਮੇਰਾ ਮਾਸ ਖਾਨਾ, ਕਿਸੇ ਤੈਨੂੰ ਤਾਂ ਮਾਸ ਦਾ ਤੋੜਾ ਨਹੀਂ, ਅਜੇ ਮੇਰਾ ਕੰਮ ਅਧੂਰਾ ਰਹਿੰਦਾ। ਕਾਗਾ ਚੂੰਡ ਨਾ ਪਿੰਜਰਾ, ਬਸੇ ਤਾਂ ਉਧਰ ਜਾਏ, ਉਹ ਜਿਤ ਪਿੰਜਰੇ ਮੇਰਾ ਸੌ ਵਸੈ, ਮਾਸ ਨਾ ਤਿੱਦੂ ਖਾਏ, ਕਾਹਨੂੰ ਖਾਣਾ ਇਹਦਾ ਮਾਸ, ਇਹ ਨੀ ਖਾਣ ਜੋਗਾ, ਤੈਨੂੰ ਰੱਬ ਸਜ਼ਾ ਦੇਊ, ਕਿਉਂਕਿ ਇਹਦੇ ਚ ਰੱਬ ਦਾ ਨਾਂ ਰਹਿੰਦਾ। ਕਾ ਉੱਥੋਂ ਛਾਤੀ ਤੋਂ ਉੱਠ ਕੇ ਸਾਸੀ ਇੱਥੇ ਬਹਿ ਗਿਆ ਮੱਥੇ ਤੇ। ਪੰਜਾਬੀ ਦੀ ਆਮ ਕਹਾਵਤ ਹੈ, ਕਹਿੰਦੇ ਵੀ ਹੁਣ ਤਾਂ ਨੱਕ ਤੋਂ ਵੀ ਤਾਂ ਲੰਘ ਗਈ ਗੱਲ, ਵੀ ਹੁਣ ਕੀ ਕਰੀਏ, ਹੁਣ ਤਾਂ ਕੁਛ ਕਰਨਾ ਪਊਗਾ। ਜਦੋਂ ਕਾਂ ਨੇ ਹੱਦ ਹੀ ਕਰ ਦਿੱਤੀ, ਨੱਕ ਤੋਂ ਤਾਂ ਚਲਿਆ ਗਿਆ ਸਾਧ ਸਿੰਘ ਜੀ, ਮੱਥੇ ਤੇ ਜਾ ਬੈਠਿਆ। ਉਸ ਵੇਲੇ ਫਰੀਦ ਸਾਹਿਬ ਨੇ ਤਾਂ ਉਹਨੂੰ ਫਿਰ ਕਿਹਾ, ਕਹਿੰਦਾ ਕਾਕਾ ਕਰਨ ਢੋਲਿਆ ਸਗਲਾ ਖਾਇਆ ਮਾਸ, ਕਹਿੰਦਾ ਹੁਣ ਤੇਰੀ ਨੀਂਦ ਵਿਗੜੀ ਅੱਖਾਂ ਤੇ, ਬਈ ਇਹ ਗੱਲ ਬਹੁਤ ਮਾੜੀ ਹੈ, ਹੁਣ ਇਤਰਾਜ ਕਰਨਾ, ਤਲੀਆਂ ਤੇ ਇਤਰਾਜ ਨਹੀਂ ਕਰਿਆ, ਮੇਰਾ ਪਿੰਜਰਾ ਖਾ ਗਿਆ ਉੱਥੇ ਇਤਰਾਜ ਨਹੀਂ ਕਰਿਆ, ਉਹ ਅੱਖਾਂ ਹੀ ਖਾਣੀਆਂ ਨੇ, ਅਜੇ ਮੇਰੇ ਸਵਾਸ ਚੱਲਦੇ ਨੇ, ਜੇ ਮੇਰੇ ਅੱਖਾਂ ਭਰਤੀਆਂ ਸਵਾਸ ਚੱਲਦੇ ਰਹਿ ਗਏ, ਖੁਦਾ ਆ ਗਿਆ ਫਰੀ ਤਾਂ ਮੈਂ ਆ ਗਿਆ, ਦਰਸ਼ਨ ਕਿਵੇਂ ਕਰੂੰਗਾ, ਫਿਰ ਦਰਸ਼ਨ ਨਹੀਂ ਹੋ ਸਕਣੇ। ਕਾਕਾ ਕਰਨ ਢੋਲਿਆ ਸਗਲਾ ਖਾਇਆ ਮਾਸ, ਇਹ ਦੋਨਾਂ ਮਤ ਛੋਰ, ਦੇਖੀ ਵੀ ਇਹਨਾਂ ਨੂੰ ਨਾ ਛੇੜੀ, ਸਾਰੀ ਇਹ ਦੋਨਾਂ ਮਤ ਛੋਰ, ਫਿਰ ਦੇਖਣ ਕੀ ਆਸ। ਇੰਨੀ ਜਦੋਂ ਗੱਲ ਸਾਧ ਸਿੰਘ ਜੀ ਕਹੀ, ਉਸ ਵੇਲੇ ਕਾਂ ਕਹਿੰਦੇ ਉੱਡ ਗਿਆ। ਆਮ ਕਰਕੇ ਸਾਖੀ ਇੱਥੇ ਪ੍ਰਚਾਰ ਕੇ ਛੱਡਦੇ ਆ, ਪਰ ਸਾਖੀ ਸਵਾਦਦਾਰ ਇੱਥੇ ਸ਼ੁਰੂ ਹੁੰਦੀ ਹੈ ਜਿੱਥੇ ਛੱਡ ਦਿੰਦੇ। ਕਾਂ ਸਾਧ ਸਿੰਘ ਇੱਥੋਂ ਉਡਾਰੀ ਮਾਰੀ, ਕਾਂ ਨੇ ਉਹ ਉੱਤੇ ਜਾ ਕੇ ਬਹਿ ਗਿਆ, ਸਾਧ ਸਿੰਘ ਜੀ ਦੂਰ ਜਾ ਕੇ ਦਰਸ਼ਨ। ਫਰੀਦ ਦੇ ਮਨ ਵਿਚ ਆ ਕੇ ਕਹਿੰਦਾ, ਉਹ ਮਨਾ ਵੀ ਮੈਨੂੰ ਤਾਂ ਇਹ ਲੱਗਦਾ ਤੂੰ ਭੁੱਲ ਕਰ ਬੈਠਾ, ਭੁੱਲ ਇਹ ਕਰ ਬੈਠਾ ਵੀ ਤੂੰ ਜਿਹੜਾ ਕਾਂ ਨੂੰ ਕਹਿ ਤਾ ਵੀ ਉੱਡ ਜਾ, ਕੀ ਪਤਾ ਕਿਤੇ ਖੁਦਾ ਕਾਂ ਵਰਗੀ ਨਾ ਆ ਗਿਆ ਹੋਵੇ, ਤੂੰ ਅਜੇ ਦੇਹ ਦਾ ਅਭਿਮਾਨ ਕਰਦਾ ਵੀ ਦੇਹ ਤੇਰੀ ਹੈ, ਤੂੰ ਖੁਦਾ ਦੀ ਕਿਉਂ ਨੀ ਮੰਨੀ। ਫਿਰ ਕਾਂ ਨੂੰ ਆਵਾਜ਼ਾਂ ਮਾਰਦਾ, ਕਹਿੰਦਾ ਆ ਜਾ ਆ ਜਾ ਕਾਕਾ ਆ ਜਾ, ਕਹਿੰਦਾ ਆ ਜਾ ਮੁੜ ਕੇ, ਆ ਜਾ ਆ ਜਾ ਕਾਗਾ ਆ ਜਾ, ਇਹ ਦੋ ਨੈਣਾ ਲੈ ਜਾ ਲੈ ਜਾ, ਉਹ ਲੈ ਜਾ ਪਿਆ ਕੇ ਪਾਸ, ਕਹਿ ਦੇਣਾ ਪਹਿਲਾਂ ਦਰਸ਼ ਦਿਖਾ ਕੇ ਫਿਰ ਖਾ ਲੈਣਾ ਮਾਸ, ਪਹਿਲਾਂ ਇੱਕ ਵਾਰੀ ਦਰਸ਼ਨ ਦੇ ਦੇ, ਫਿਰ ਭਾਵੇਂ ਅੱਖਾਂ ਭਾਨੇ ਹੀ ਦੇ ਦੇ, ਕੀ ਕਰਨੇ ਫਿਰ ਐਸੀਆਂ ਅੱਖਾਂ, ਦਰਸ਼ਨ ਵਾਸਤੇ ਰੱਖੀਆਂ ਨੇ, ਦਰਸ਼ਨ ਦੇ ਜਾ ਫਿਰ ਮਾਸ ਖਾ ਲੈ, ਭਰਦੇ ਭਾਵੇਂ ਅੱਖਾਂ ਨੂੰ। ਸੋ ਇਸ ਪ੍ਰਕਾਰ ਸਾਸੀ ਬੜਾ ਅਲੌਕਿਕ ਜੀਵਨ ਹੈ ਫਰੀਦ ਸਾਹਿਬ ਦਾ। ਕਹਿੰਦਾ ਜੀ ਕਿੱਥੋਂ ਸ਼ੁਰੂ ਕਰਾਂ ਹੁਣ ਮੈਂ, ਕਹਿੰਦੇ ਤੂੰ ਜਾ ਕਿਸੇ ਮਹਾਂਪੁਰਸ਼ ਦੀ ਸੰਗਤ ਵਿੱਚ, ਅਸੀਂ ਦੋ ਮਿੰਟ ਮੈਨੂੰ ਮੈਂ ਇਹਦੇ ਚ ਸਮਾਪਤੀ ਕਰਾਂ। ਕਹਿੰਦੇ ਤੂੰ ਕਿਸੇ ਮਹਾਂਪੁਰਸ਼ ਦੀ ਸ਼ਰਨ ਵਿੱਚ ਜਾ, ਜੰਗਲਾਂ ਦਾ ਖਹਿੜਾ ਛੱਡ ਦੇ, ਇਹ ਤਪੱਸਿਆ ਛੱਡ ਦੇ, ਤਾਮਸੀ ਤਪੱਸਿਆ, ਇਹਦੇ ਨਾਲ ਮੁਕਤੀ ਨਹੀਂ ਹੋਣੀ, ਤਾਮਸੀ ਤਪੱਸਿਆ ਦਿੱਤੀਆਂ ਸੀਗੀਆਂ ਤਾਂ ਦੇ ਦੂਗੀ, ਲੇਕਿਨ ਕਲਿਆਣ ਨਹੀਂ ਹੋਣੀ, ਗਿਆਨ ਨਹੀਂ ਹੋਣਾ ਤੈਨੂੰ ਇਹਦੇ ਵਿੱਚ, ਰਿਦੇ ਗਿਆਨ ਨਾ ਮੁਕਤ ਮੁਕਤੀ ਹੋਣੀ ਨਹੀਂ ਗਿਆਨ ਤੋਂ ਬਿਨਾਂ। ਉਸ ਵੇਲੇ ਸਾਧ ਸਿੰਘ ਕਹਿੰਦਾ ਜੀ ਮੈਂ ਕਿੱਥੋਂ ਸ਼ੁਰੂ ਕਰਾਂ। ਅਗਲੀ ਤੁਕ ਦੇ ਅੰਦਰ ਫਰੀਦ ਸਾਹਿਬ ਨੇ ਜੋ ਉਪਦੇਸ਼ ਦਿੱਤਾ, ਕਹਿੰਦੇ ਹੇ ਸੇਖ ਫਰੀਦਾ, ਬੋਲੋ ਜੀ, ਕਹਿੰਦੇ ਹੋ ਸੇਖ ਫਰੀਦਾ, ਜੇ ਭਗਤੀ ਦੇ ਪੰਥ ਦੇ ਆਉਣਾ ਨਾ, ਕਹਿੰਦੇ ਫਿਰ ਤੂੰ ਸਵੇਰੇ ਸਵੇਰੇ ਉੱਠ ਕੇ ਨਾ, ਸਵੇਰ ਵੇਲਾ ਅੰਮ੍ਰਿਤ ਵੇਲਾ ਸੱਚ ਰਹੋ ਵਡਿਆਈ ਵਿਚਾਰ, ਅੰਮ੍ਰਿਤ ਵੇਲਾ ਸੰਭਾਲਿਆ ਕਰ, ਸਵੇਰੇ ਸਵੇਰੇ ਉੱਠ ਕੇ ਦੋ ਢਾਈ ਘੰਟੇ ਬੈਠ ਕੇ ਨਾ, ਕਹਿੰਦੇ ਇਕਾਂਤ ਦੇ ਵਿੱਚ, ਕਹਿੰਦੇ ਉਦੋਂ ਬੰਦਗੀ ਕਰਨੀ ਸ਼ੁਰੂ ਕਰ, ਤੇਰੇ ਤੇ ਖੁਦਾ ਦੀ ਕਿਰਪਾ ਹੋ ਜਾਊ। ਇਹ ਸਾਧ ਸਿੰਘ ਫਰੀਦ ਸਾਹਿਬ ਦੇ ਨਾਲ ਬਾਦ ਸੰਵਾਦ, ਜਿਹੜੀ ਜਥੇ ਦੇ ਅੰਦਰ ਸਾਧ ਸਿੰਘ ਗੁਰੂ ਸਾਹਿਬ ਨੇ ਬਖਸ਼ ਜੋ ਅੰਧਲੇ ਹੱਥ ਟੋਹਣੀ, ਇਉਂ ਸਾਧ ਸਿੰਘ ਅੰਨੇ ਦੇ ਹੱਥ ਤੇ ਟੋਹਣੀ ਹੁੰਦੀ ਹੈ ਨਾ, ਟੋਹ ਟੋਹ ਕੇ ਚਲੀਦਾ, ਐ ਕਥਾ ਦਾ ਸਹਾਰਾ ਫੜਿਆ ਹੋਇਆ ਸਾਧ ਸਿੰਘ ਜੀ। ਇਹ ਜਥੇ ਦੇ ਅੰਦਰ ਪੰਜਵੀਂ ਕਥਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਚੱਲਦੀ ਹੈ, ਉਹਦੇ ਵਿੱਚੋਂ ਆਪ ਜੀ ਨੇ ਇੱਕ ਸ਼ਬਦ ਸਾਰੀਆਂ ਸੰਗਤਾਂ ਨੇ ਬੜੇ ਪਿਆਰ ਸਹਿਤ ਅਰਦਾਸ ਨੂੰ, ਇਹ ਵੀ ਬੜੀ ਇਸ ਗੱਲ ਦਾ ਮਾਣ ਹੈ ਕਿ ਮੇਰਿਆਂ ਬਜ਼ੁਰਗਾਂ ਨੇ, ਗਿਆਨੀ ਸਿੰਘ ਸਾਹਿਬਾਨ ਨੇ ਤੇ ਇਹਨਾਂ ਨੇ ਵੀ ਸਾਧ ਸਿੰਘ ਜੀ ਕਥਾ ਦੇ ਅੱਖਰ ਸੁਣੇ ਆਪਣੇ ਬੱਚੇ ਕੋਲੋਂ, ਤੇ ਵਿਦਿਆਰਥੀ ਦਾ ਹੌਸਲਾ ਵੱਧ ਜਾਂਦਾ ਸਾਧ ਸਿੰਘ ਜਦੋਂ ਕੋਈ ਬਜ਼ੁਰਗ ਅਸੀਸਾਂ ਦੇਣ ਵਾਲੇ ਬੈਠੇ ਹੋਣ। ਆਹ ਹੁਣ ਇੱਥੇ ਸਮਾਪਤੀ ਹੈ, ਜਿਨ੍ਹਾਂ ਜਿਨ੍ਹਾਂ ਗੁਰਮੁਖ ਪਿਆਰੇ ਨੇ ਸਾਧ ਸਿੰਘ ਜੀ ਮਾਇਆ ਅਰਦਾਸ ਕਰਾਈਏ, ਪੰਥਕ ਕਾਰਜਾਂ ਵਿੱਚ ਲੱਗ ਕੇ, ਗੁਰੂ ਦੀਆਂ ਲੰਗਰਾਂ ਇਮਾਰਤਾਂ ਤੇ ਲੱਗ ਕੇ ਤੁਹਾਡੀ ਇਹ ਮਾਇਆ ਸੁਹਾਵਣੀ ਹੋਵੇ, ਉਹਨਾਂ ਵਿੱਚ ਵਾਧਾ ਕਰੇ, ਭੁੱਲਾਂ ਚੁੱਕਾਂ ਦੀ ਖਿਮਾ ਜੀ। ਆਓ ਇੱਥੇ ਸਾਧ ਸਿੰਘ ਜੀ ਸਮਾਪਤੀ।
ਉਸ ਉਪਰ ਹੈ ਮਾਰਗ ਮੇਰਾ,
ਹੇ ਅਚੁੱਤ ਹੀ ਪਾਰ ਰਹਿਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਗ ਮੈਂ ਦੁੱਖ ਪੰਜਨ ਗੁਣ ਪਾਸ। हे संगी हे निरंकार हे निर्गुण सब हे रुगुण हे गुण निदान जा कै सुगावरे हे अपरंपर हर हरे है पिहोवन हार हे संता कै सदा संग निदारायां के ठाकुर हां दास रो मैं निर्गुण गुण नहीं नानक दी जय नाम दान राखो ही है पुर आई प्रभ शरणागति कृपा निद दयाल एक अखर हर मन वस्त नानक होत वाहिगुरु नाम जहाज है चढ़े सोतरे जो सरदा कर सेव दे गुरपार उतारन जो सरदा कर सेव दे गुरपार उतारन वाहिगुरु जी का खालसा वाहिगुरु जी की फतेह।